सतनाम श्री वाहे गुरु साहेब जी, आसा महला पंजवा, दिन रात कमाएड़ो सो आयो माथे, जिस पास लुकाए दड़ो सो वेखी साथ, दिन रात कमाएड़ो सो आयो माथे, जिस पास लुकाए दड़ो सो वेखी साथ, संग देख करन हारा काए पाप कमाइए, सुकृत कीजे नाम लीजे नरक मूल ना जाइए, आठ पहर हर नाम सिमरो हो चले तेरे साथे, भज साध संगत सदा नानक मिटहे दोख कमाते, आठ पहर हर नाम सिमरो चले तेरे साथे, भज साध संगत सदा नानक मिटहे दोख कमाते। वाहिगुरु जी का खालसा, वाहिगुरु जी की फतेह।
जुग जुग अटल चवर शतर तख्तां दे मालक वालिए दो जहान, जीवन जुगत दर्शा के निरंकार नाल अपेद करन वाले सच्चे सतगुरु, विश्व कल्याणकारी विचारधारा दे मालक, धन 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 सतगुरु श्री गुरु ग्रंथ साहिब महाराज जी की अमृतमई मुबारक गोद विच सज बैठी अति सत्कारत गुरु संगत जी, वडभागे हाँ धन धन रामदास गुर जिन सिरिया तिने सवारिया, पूरी होई करामात आप सिरजन हारे धारिया। धन श्री गुरु रामदास महाराज जी दे पवित्र अस्थान तो जो अज बख्श स्वरूप मुख वाक हुक्मनामा साड़ी झोली पिया है, गुरद्वारा मंजी साहब दीवान हाल विखे समुचियां संगतां रोजाना की तरह गुरमत विचारां दी सांझ पौंदी है। अज खालसे दा महान जरनैल सरदार हरी सिंह नलवे दा शहीदी दिहाड़ा भी है, आओ सारे रल मिल के जिथे गुरु शब्द की विचार करनी है उथे नाल कौम दे महान जरनैल सरदार हरी सिंह नलवा, जो कौम दी शान है, जिन्ना करके नौजवान पीढ़ी सिखी नाल वलावली जुड़दी है, उन्हां दा पावन इतिहास भी सांझा करना है। असीस रूप गज के फतेह बुलाओ, वाहेगुरु जी का खालसा वाहेगुरु जी की फतेह। सरदार हरी सिंह नलवे ने वह कार्ज करके दिखलाया, वह काम किते, ऐसिया मल्ला मारियां, इस जरनैल ते कौम जिन्ना भी फकर करे उन्ना घट है। थोड़ा जिहा ध्यान देना गुरु प्यारी साध संगत जी, अजोका हिंदुस्तान का जिहड़ा नक्शा है ना, ते अजोके पाकिस्तान का जिहड़ा नक्शा है, ਜੇ ਸਰਦਾਰ ਹਰੀ ਸਿੰਘ ਨਲੂਆ ਨਾ ਹੁੰਦਾ ਇਹ ਨਕਸ਼ਾ ਦੁਨੀਆਂ 'ਤੇ ਨਹੀਂ ਸੀਗਾ ਹੋਣਾ, ਕਿਉਂਕਿ 998 ਈਸਵੀ ਦੇ ਵਿੱਚ ਪੇਸ਼ਾਵਰ, ਹਜ਼ਾਰਾ ਅਤੇ ਇਸ ਤੋਂ ਇਲਾਵਾ ਬਾਅਦ ਵਿੱਚ ਕਸ਼ਮੀਰ, ਇਹ ਸਾਰਾ ਇਲਾਕਾ ਅਫਗਾਨਿਸਤਾਨ ਦਾ ਹਿੱਸਾ ਬਣ ਗਿਆ ਸੀ। ਔਰ ਲਗਭਗ 836 ਸਾਲ ਕਿਸੇ ਮਰਦ ਨੇ ਦਲੇਰੀ ਨਹੀਂ ਕੀਤੀ ਕਿ ਅਟਕ ਦਰਿਆ ਪਾਰ ਕਰਕੇ ਕਦੀ ਇਹ ਇਲਾਕਾ ਪੰਜਾਬ ਨਾਲ ਜੋੜਿਆ ਜਾਵੇ। ਇਹ ਬੜੀ ਵੱਡੀ ਹਿੰਦੁਸਤਾਨੀ ਜਰਨੈਲਾਂ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਹੈ, ਔਰ ਕਹਿ ਸਕਦੇ ਹਾਂ ਕਿ ਭਾਰਤ ਵਰਸ਼ ਜਿਹੜਾ ਹੈ ਇਸ ਦੇ ਮੱਥੇ 'ਤੇ ਕਾਲਕ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਪੇਸ਼ਾਵਰ ਦੀ ਜਿੱਤ ਪ੍ਰਾਪਤ ਕਰਕੇ ਉਹ ਐਸਾ ਇਤਿਹਾਸ ਸਿਰਜਿਆ ਜਿਹੜਾ ਇਤਿਹਾਸ ਇਕੱਲਾ ਸਿੱਖਾਂ ਨੇ ਨਹੀਂ ਬਿਆਨ ਕੀਤਾ, ਦੁਨੀਆਂ ਦੇ ਜਿੰਨੇ ਵੀ ਸੈਲਾਨੀ ਸਫ਼ਰਨਾਮੇ ਲਿਖਦੇ ਰਹੇ ਨੇ ਉਹਨਾਂ ਨੇ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ, ਵੀਰਤਾ, ਔਰ ਇਕੱਲੀ ਬਹਾਦਰੀ ਵੀਰਤਾ ਨਹੀਂ ਪਰਉਪਕਾਰ ਵਾਲਾ ਜੀਵਨ ਜਿਹੜਾ ਹੈ ਸਰਦਾਰ ਹਰੀ ਸਿੰਘ ਨਲੂਏ ਦਾ ਉਹਨਾਂ ਨੇ ਸਾਡੇ ਸਾਹਮਣੇ ਲਿਆਂਦਾ। ਔਰ ਯੂਰਪ ਦੇ ਵਿੱਚ ਦੋ ਪਾਸੇ ਨੇ, ਇੱਕ ਪੱਛਮ ਦਾ ਪਾਸਾ ਹੈ, ਇੱਕ ਪੂਰਬ ਦਾ ਪਾਸਾ ਹੈ। ਜਿਹੜੇ ਪੱਛਮੀ ਲੋਕ ਨੇ ਉਹਨਾਂ ਨੂੰ ਆਪਣੇ ਜਰਨੈਲਾਂ 'ਤੇ ਬੜਾ ਵੱਡਾ ਮਾਣ ਸੀ ਕਿ ਦੁਨੀਆਂ ਦੇ ਵਿੱਚ ਜਿਹੜੀ ਯੂਰਪ ਦੀ ਧਰਤੀ ਹੈ, ਚਾਹੇ ਉਹ ਫਰਾਂਸ ਦੇ ਜਰਨੈਲ ਨੇ, ਚਾਹੇ ਉਹ ਗੋਰਿਆਂ ਦੇ ਜਰਨੈਲ ਨੇ, ਇਹਨਾਂ ਜਰਨੈਲਾਂ ਤੋਂ ਕੋਈ ਮਹਾਨ ਨਹੀਂ ਹੋ ਸਕਦਾ। ਔਰ ਗੋਰਿਆਂ ਦੇ ਦੇਸ਼ ਦੇ ਵਿੱਚ ਇੱਕ ਰਸਾਲਾ ਛਪਦਾ ਸੀ ਜਿਸ ਨੂੰ ਡਾਕਟਰ ਭਾਈ ਵੀਰ ਸਿੰਘ ਜੀ ਨੇ ਕੋਡ ਕੀਤਾ, ਜਿਸ ਨੂੰ ਡਾਕਟਰ ਪਿਆਰਾ ਸਿੰਘ ਪਦਮ ਨੇ ਵੀ ਕੋਡ ਕੀਤਾ, ਔਰ ਆਪਣੀ ਕਿਤਾਬਾਂ ਦੇ ਵਿੱਚ ਲਿਖਿਆ ਟਿਟ ਬਿੰਟ ਬਿਟ ਇੱਕ ਰਸਾਲਾ ਸੀ। ਉਹਦੇ ਵਿੱਚ ਇੱਕ ਗੋਰੇ ਨੇ ਕਿਹਾ, ਹੈ ਤਾਂ ਮੈਂ ਯੂਰਪ ਦਾ ਰਹਿਣ ਵਾਲਾ ਔਰ ਇਸ ਦੇਸ਼ ਦਾ ਮੂਲ ਵਾਸੀ ਹਾਂ, ਪਰ ਮੈਂ ਕਹਿੰਦਾ ਮੈਂ ਸੱਚਾਈ ਬਿਆਨ ਕਰਨੀ ਹੈ, ਕਿਉਂਕਿ ਯੂਰਪ ਦੇ ਲੋਕਾਂ ਦੇ ਮਨਾਂ ਵਿੱਚ ਇਹ ਹੈ ਕਿ ਨੈਪੋਲੀਅਨ ਤੋਂ ਵੱਡਾ ਕੋਈ ਜਰਨੈਲ ਨਹੀਂ। ਇਸ ਤੋਂ ਇਲਾਵਾ ਜੇ ਕਹਿੰਦੇ ਕਿਸੇ ਦੀ ਸੁਰਤ ਜਾਂਦੀ ਹੈ ਤਾਂ ਚੰਗੇਜ਼ ਖਾਨ 'ਤੇ ਚਲੇ ਜਾਂਦੀ ਹੈ। ਕਹਿੰਦੇ ਮੈਂ ਸੱਚਾਈ ਦੱਸਦਾ, ਨੈਪੋਲੀਅਨ ਅਤੇ ਚੰਗੇਜ਼ ਖਾਨ ਇੱਕ ਹਿੰਦੁਸਤਾਨ ਦੇ ਵਿੱਚ ਛੋਟਾ ਜਿਹਾ ਸੂਬਾ ਹੈ ਪੰਜਾਬ, ਔਰ ਬਹੁਤ ਘੱਟ ਗਿਣਤੀ ਹੈ ਸਿੱਖ ਕੌਮ ਦੀ। ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੇ ਬਰਾਬਰ ਇਹ ਕੋਈ ਜਰਨੈਲ ਬਰਾਬਰ ਨਹੀਂ। ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਐਸਾ ਜਰਨੈਲ ਪੱਛਮ ਦੇ ਪਾਸੇ ਮੈਂ ਲਿਖ ਰਿਹਾ ਸੱਚਾਈ। ਇਸ ਤੋਂ ਬਾਅਦ 2014 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਦੁਨੀਆਂ ਦੇ ਜਿਹੜੇ ਮਹਾਨ 10 ਜਰਨੈਲ ਸਨ ਉਹਨਾਂ ਦੇ ਬਾਰੇ ਲਿਖਿਆ ਗਿਆ ਕਿ ਟੌਪ 10 ਜਿਹੜੇ ਜਰਨਲ ਸਨ ਜਿਨ੍ਹਾਂ ਦੀ ਧਾਕ ਦੁਨੀਆਂ ਦੇ ਅੰਦਰ ਸੀ, ਜਿਨ੍ਹਾਂ ਦੀ ਤੇਗ ਜਿਹੜੀ ਸੀਗੀ, ਉਸ ਤੇਗ ਨੇ ਬੜੀਆਂ ਮੱਲਾਂ ਮਾਰੀਆਂ। ਅਤੇ ਬਿਲੀਅਨ ਏਅਰਸ ਰਸਾਲੇ ਵਿੱਚ 2000 ਨੌਜਵਾਨ ਬੱਚੇ ਸੁਣਦੇ ਹੋਣ ਅਤੇ ਆਪਣੇ ਮੋਬਾਈਲ 'ਤੇ ਗੂਗਲ 'ਤੇ ਸਰਚ ਕਰਕੇ ਦੇਖਣ ਕਿ 10 ਜਰਨੈਲਾਂ ਦੇ ਵਿੱਚ ਜਿਵੇਂ 8ਵੇਂ ਸਥਾਨ 'ਤੇ ਨੈਪੋਲੀਅਨ ਹੈ, ਤੀਜੇ ਸਥਾਨ 'ਤੇ ਜਿਸ ਨੂੰ ਸਿਕੰਦਰ ਮਹਾਨ ਕਹਿੰਦੇ ਆ ਉਸ ਦਾ ਨਾਮ ਹੈ, ਲੇਕਿਨ ਇਸ ਮੈਗਜ਼ੀਨ ਦੇ ਵਿੱਚ ਜਿਹੜਾ ਪਹਿਲੇ ਨੰਬਰ 'ਤੇ ਜਰਨੈਲ ਹੈ ਉਹ ਸਰਦਾਰ ਹਰੀ ਸਿੰਘ ਨਲੂਆ ਹੈ। ਕਿੱਡੀ ਮਾਣ ਵਾਲੀ ਗੱਲ ਹੈ, ਕਿੰਨੀ ਫਕਰ ਵਾਲੀ ਗੱਲ ਹੈ ਕਿ ਦੁਨੀਆਂ ਦੇ 10 ਜਰਨੈਲਾਂ ਦੇ ਵਿੱਚੋਂ ਇੱਕ ਮਹਾਨ ਜਰਨੈਲ ਸਿੱਖ ਕੌਮ ਦਾ ਹੈ ਜਿਸ ਨੂੰ ਸਾਰੀ ਦੁਨੀਆਂ ਨੇ ਅਤੇ ਸਾਰੇ ਵਿਦਵਾਨਾਂ ਨੇ ਸਿਰ ਝੁਕਾਇਆ ਹੈ, ਕਿਉਂਕਿ ਦੁਨੀਆਂ ਦੇ ਉੱਤੇ 3 ਵਾਰ ਗੋਰਿਆਂ ਦੀ ਫੌਜ ਹਾਰ ਚੁੱਕੀ ਸੀਗੀ। ਅੱਜ ਵੀ ਜਿਸ ਇਲਾਕੇ ਦੇ ਵਿੱਚ ਅਮਰੀਕਾ ਅਤੇ ਨਾਟੋ ਦੀਆਂ ਸਾਰੀਆਂ, ਕਿੰਨੇ ਨਾਟੋ ਦੇ ਦੇਸ਼ ਜਿਹੜੇ ਨੇ ਨਾਟੋ ਦੇ ਵਿੱਚ, ਉਹ ਸਮੂਹ ਦੇਸ਼ ਜਿਹੜੇ ਨੇ ਉਸ ਇਲਾਕੇ 'ਤੇ ਕਬਜ਼ਾ ਨਹੀਂ ਕਰ ਸਕੇ, ਸਰਦਾਰ ਹਰੀ ਸਿੰਘ ਨਲੂਏ ਨੇ ਸੀਮਤ ਸਾਧਨਾਂ ਦੇ ਨਾਲ ਉਸ ਖੈਬਰ ਦਰੇ ਨੂੰ ਜਿੱਤਿਆ ਨਹੀਂ, ਪੱਕੇ ਤੌਰ 'ਤੇ ਲੋਕ ਵੀ ਕਰਤਾ, ਉਸ ਨੂੰ ਜਿੰਦਰਾ ਲਾ ਦਿੱਤਾ। ਸਰਦਾਰ ਹਰੀ ਸਿੰਘ ਨਲੂਏ ਤੋਂ ਬਾਅਦ ਕਿਸੇ ਦਾ, ਕਿਸੇ ਇਰਾਨੀ, ਕਿਸੇ ਅਫਗਾਨੀ ਦਾ ਹੀਆ ਨਹੀਂ ਪਿਆ ਕਿ ਉਹ ਪੰਜਾਬ ਦੀ ਧਰਤੀ 'ਤੇ ਹਮਲਾ ਕਰ ਸਕੇ। ਉਹ ਦੱਸਦਾ ਜੇ ਕਿਤੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਜਿੰਨਾ ਸਾਡੇ ਕੋਲ ਮਾਇਆ ਸੀ, ਪੈਸਾ ਸੀ, ਜਿੰਨੇ ਸਾਧਨ ਸੀ, ਕਹਿੰਦੇ ਇਹ ਮਹਾਨ ਜਰਨੈਲ ਨੇ ਪੂਰੇ ਏਸ਼ੀਆ ਦੇ ਵਿੱਚ ਰਾਜ ਕਰਨਾ ਸੀ, ਉਹ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਇਸ ਖਿੱਤੇ ਤੋਂ ਇਲਾਵਾ ਹੋਰ ਕਿਤੇ ਰਾਜ ਕਰਨ ਦਾ ਸੋਚਿਆ ਨਹੀਂ। ਜੇ ਕਿਤੇ ਸਾਰੇ ਸਿੱਖ ਇਕੱਠੇ ਹੋ ਕੇ ਇਹ ਸੋਚ ਲੈਂਦੇ ਕਿ ਅਸੀਂ ਏਸ਼ੀਆ ਫਤਿਹ ਕਰਨਾ, ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਐਸਾ ਜਰਨੈਲ ਸੀ ਸਿੱਖਾਂ ਦੇ ਕੋਲ, ਉਹ ਪੂਰੇ ਏਸ਼ੀਆ ਨੂੰ ਫਤਿਹ ਕਰ ਸਕਦੇ ਸੀਗੇ। ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੇ ਬਾਰੇ ਇਹ ਗੱਲਾਂ ਜਿਹੜੀਆਂ ਨੇ ਇਹ ਤੁਸੀਂ ਕਿਤਾਬਾਂ ਵਿੱਚ ਪੜ੍ਹ ਸਕਦੇ। ਜੇ ਗੂਗਲ ਵਿੱਚ ਸਰਚ ਕਰਕੇ ਸਾਡੇ ਬੱਚੇ ਜਿਹੜੇ ਨੇ ਇਸ ਗੱਲ ਦਾ ਮਾਣ ਕਰ ਸਕਦੇ ਨੇ। ਕਿਸ ਨੂੰ ਕੀ ਪਤਾ ਸੀ ਕਿ ਗੁਜਰਾਂਵਾਲ ਦੇ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਮਾਤਾ ਧਰਮ ਕੌਰ ਦੀ ਕੁੱਖੋਂ ਜਿਹੜਾ 1791 ਦੇ ਵਿੱਚ ਬਾਲਕ ਪੈਦਾ ਹੋਇਆ, ਇਸ ਬਾਲਕ ਨੇ ਸਰਦਾਰ ਗੁਰਦਿਆਲ ਸਿੰਘ ਦਾ ਨਾਮ ਅਰਸ਼ ਤੋਂ ਉੱਪਰ ਅਸਮਾਨ ਦੇ ਸਤਾਰਿਆਂ ਵਾਂਗ ਜਿਹੜਾ ਹੈ ਉਹ ਉੱਚਾ ਕਰ ਦੇਣਾ ਕਿਸੇ ਨੂੰ ਪਤਾ ਨਹੀਂ ਸੀਗਾ। ਬਾਲਕ ਇਸ ਖਾਨਦਾਨ ਦੇ ਵਿੱਚ ਇਕੱਲਾ ਇਕੱਲਾ ਸੀ, ਕਿਉਂਕਿ ਆਪ ਇਤਿਹਾਸ ਤੋਂ ਜਾਣੂਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 1801 ਦੇ ਵਿੱਚ ਜਦੋਂ ਉਹਨਾਂ ਨੇ ਲਾਹੌਰ ਨੂੰ ਫਤਿਹ ਕਰ ਦਿੱਤਾ, ਅਰਦਾਸ ਤੋਂ ਬਾਅਦ ਉਹਨਾਂ ਦੀ ਤਖ਼ਤ ਨਸ਼ੀਨੀ ਹੋਈ, ਉਸ ਵੇਲੇ ਸਰਦਾਰ ਹਰੀ ਸਿੰਘ ਨਲੂਆ 11 ਸਾਲ ਦਾ ਸੀ। ਤਾਂ ਮੈਂ ਬੇਨਤੀ ਕਰਾਂ, ਉਸ ਸਮੇਂ ਸਰਦਾਰ ਹਰੀ ਸਿੰਘ ਦਾ ਪਿਤਾ ਸਰਦਾਰ ਗੁਰਦਿਆਲ ਸਿੰਘ ਲਾਹੌਰ ਕੁੰਮੇਦਾਨ ਦੀ ਜਿਹੜੀ ਆ ਪਦਵੀ 'ਤੇ ਉਸ ਵੇਲੇ ਕੰਮ ਕਰਦਾ ਸੀਗਾ, ਔਰ ਇਸ ਬਾਲਕ ਨੂੰ ਬਚਪਨ ਦੇ ਵਿੱਚ ਬੜਾ ਲਾਡ ਅਤੇ ਪਿਆਰ ਮਿਲਿਆ। ਨਾਲ ਹੀ ਸਰਦਾਰ ਗੁਰਦਿਆਲ ਸਿੰਘ ਜੀ ਨੇ ਇੱਕ ਗੁਰੂ ਘਰ ਦੇ ਵਜ਼ੀਰ ਗਿਆਨੀ ਜੀ ਨੂੰ ਆਪ ਘਰ ਸੱਦ ਕੇ ਬੇਨਤੀ ਕੀਤੀ ਕਿ ਮੇਰੇ ਬੱਚੇ ਨੂੰ ਬਾਣੀ ਨਾਲ ਜੋੜੋ, ਗੁਰਮੁਖੀ ਨਾਲ ਜੋੜੋ। ਇਸ ਰਾਜ ਦੀ ਰਾਜ ਭਾਸ਼ਾ ਫਾਰਸੀ ਸੀ, ਇਸ ਕਰਕੇ ਇੱਕ ਵਧੀਆ ਮੌਲਵੀ ਜਿਹੜਾ ਸੀਗਾ ਸਰਦਾਰ ਹਰੀ ਸਿੰਘ ਨਲੂਏ ਨੂੰ ਫਾਰਸੀ ਸਿਖਾਉਣ ਵਾਸਤੇ ਆਉਂਦਾ ਸੀਗਾ, ਭਾਵ ਕਿ ਬੱਚੇ ਨੂੰ ਗੁਰਮੁਖੀ ਨਾਲ ਜੋੜਨਾ ਅਤੇ ਜਿਹੜੀ ਦੁਨਿਆਵੀ ਵਿੱਦਿਆ ਜਿਹੜੀ ਅੱਜ ਅਸੀਂ ਬੱਚਿਆਂ ਨੂੰ ਦਿੰਦੇ ਹਾਂ ਉਸ ਵੇਲੇ ਫਾਰਸੀ ਜਿਹੜੀ ਸੀਗੀ ਰਾਜ ਭਾਸ਼ਾ ਸੀ, ਇਸ ਕਰਕੇ ਮੌਲਵੀ ਜਿਹੜਾ ਉਹ ਸਿਖਾਉਣ ਵਾਸਤੇ ਆਉਂਦਾ ਸੀ। 7 ਸਾਲ ਦੀ ਉਮਰ ਦੇ ਵਿੱਚ ਬੱਚਾ ਯਤੀਮ ਹੋ ਗਿਆ, ਸਰਦਾਰ ਗੁਰਦਿਆਲ ਸਿੰਘ ਜੀ ਚੜ੍ਹਾਈ ਕਰ ਗਏ। ਮਾਤਾ ਧਰਮ ਕੌਰ ਦੀ ਚਾਹਤ ਸੀ ਕਿ ਮੇਰਾ ਪੁੱਤਰ ਸੰਸਾਰ ਦੇ ਉੱਤੇ ਕੋਈ ਨਾ ਕੋਈ ਹੁਨਰ ਸਿੱਖ ਲਏ, ਇਸ ਕਰਕੇ ਬੱਚੇ ਨੂੰ ਨਾਨਕਿਆਂ ਦੇ ਘਰ ਜਾ ਕੇ ਆਪਣੇ ਭਰਾ ਨੂੰ ਆਖਿਆ ਔਰ ਇੱਕ ਤਰਲਾ ਮਾਰਿਆ ਕਿ ਬੱਚਾ ਜਿਹੜਾ ਹੈ ਇਸ ਦੀ ਪਰਵਰਿਸ਼ ਤੁਸੀਂ ਕਰੋ, ਤੁਹਾਡਾ ਭਲਾ ਹੋਵੇਗਾ, ਇਸ ਬੱਚੇ ਦਾ ਖਿਆਲ ਰੱਖਣਾ। ਔਰ ਸਰਦਾਰ ਹਰੀ ਸਿੰਘ ਨਲੂਏ ਦੇ ਮਾਮਾ ਜੀ ਨੇ ਉਸ ਵੇਲੇ ਸਮਾਂ ਯੋਗ ਜਾਣ ਕੇ ਜਿੱਥੇ ਗੁਰੂ ਘਰ ਦੇ ਨਾਲ ਇਸ ਬਾਲਕ ਨੂੰ ਸਰਦਾਰ ਹਰੀ ਸਿੰਘ ਨਲੂਏ ਨੂੰ ਜੋੜਿਆ, ਨਾਲ ਜਿਹੜਾ ਸ਼ਸਤਰ ਵਿੱਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਥੋੜ੍ਹੇ ਹੀ ਸਮੇਂ ਦੇ ਵਿੱਚ ਬਾਣੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਰਚ ਵਿੱਚ ਗਿਆ। ਗੁਰਦੁਆਰੇ ਸਾਹਿਬ ਦੇ ਗਿਆਨੀ ਜੀ ਨੇ ਆਖਿਆ ਕਿ ਅੰਮ੍ਰਿਤ ਦੀ ਦਾਤ ਜਿਹੜੀ ਹੈ ਬੱਚੇ ਨੂੰ ਪਹੁਲ ਜਿਹੜੀ ਹੈ ਉਹ ਪ੍ਰਾਪਤ ਕਰਨੀ ਚਾਹੀਦੀ ਹੈ। ਸਰਦਾਰ ਹਰੀ ਸਿੰਘ ਨਲੂਏ ਨੇ 11 ਸਾਲ ਦੀ ਉਮਰ 'ਚ ਪੀਵੋ ਪਹੁਲ ਖੰਡ ਧਾਰ ਹੋਵੇ ਜਨਮ ਸਹਿਲਾ, ਇਹ ਅੰਮ੍ਰਿਤ ਦੀ ਦਾਤ, ਇਹ ਅੰਮ੍ਰਿਤ ਦੀ ਬਖਸ਼ਿਸ਼ ਗੁਰਦੁਆਰੇ ਦੇ ਗਿਆਨੀ ਜੀ ਨੇ ਦੱਸਿਆ ਕਿ ਬੱਚੇ ਕੋਲ ਗੁਰੂ ਦੀ ਬਖਸ਼ਿਸ਼ ਹੋਵੇਗੀ, ਬੱਚਾ ਸਮਾਜਿਕ ਕੁਰੀਤੀਆਂ ਦੇ ਵਿੱਚ ਅੱਜ ਅਸੀਂ ਕਿਤੇ ਨਾ ਕਿਤੇ ਧਿਆਨ ਨਹੀਂ ਦੇ ਰਹੇ, ਇਸ ਪਾਸੇ ਸੁਚੇਤ ਹੋਣ ਦੀ ਲੋੜ ਹੈ ਕਿ ਗੁਰੂ ਘਰ ਦੇ ਗ੍ਰੰਥੀ ਦੀ ਪ੍ਰੇਰਨਾ ਮੰਨ ਕੇ ਜਦੋਂ ਪਰਿਵਾਰ ਵਿੱਚ ਗੱਲ ਕੀਤੀ, ਫਿਰ ਉਸ ਤੋਂ ਬਾਅਦ ਪਹੁਲ ਪ੍ਰਾਪਤ ਕਰਕੇ ਸਿੰਘ ਸੱਜ ਗਿਆ। ਕਹਿੰਦੇ ਥੋੜੇ ਸਮੇਂ ਦੇ ਵਿੱਚ 14 ਸਾਲ ਦੀ ਉਮਰ ਦੇ ਵਿੱਚ ਐਸੀ ਡੀਲ ਡੋਲ ਫੁਰਤੀ ਵਾਲਾ, ਚੀਤੇ ਵਰਗਾ, ਚੀਤੇ ਦੀ ਦੌੜ ਲਾਉਣ ਵਰਗਾ ਸਰੀਰ, ਤੇ ਇਹ ਇਹਨਾਂ ਦੀ ਜਿਹੜੀ ਸੀਗੀ ਸਭ ਤੋਂ ਜਿਹੜੀ ਸ਼ੌਂਕ ਜਿਹੜਾ ਸੀਗਾ ਉਹ ਘੋੜੇ ਦੀ ਸਵਾਰੀ ਸੀ। ਨੇਜਾ ਵੀ ਸਿੱਖ ਲਿਆ, ਤੀਰ ਅੰਦਾਜ਼ੀ ਵੀ ਸਿੱਖ ਲਈ। ਹੁਣ ਮਾਮੇ ਨੇ ਸੋਚਿਆ ਕਿ ਅਕਸਰ ਭੈਣ ਕਹਿੰਦੀ ਰਹਿੰਦੀ ਹੈ ਕਿ ਬੱਚਾ ਕੁਝ ਕਰਦਾ ਨਹੀਂ, ਇਸ ਦਾ ਲਾਹੌਰ ਆਉਣ ਜਾਣ ਸੀ ਇਸ ਦੇ ਮਨ ਵਿੱਚ ਹੋਇਆ, ਕਿਉਂ ਨਾ ਸਰਦਾਰ ਹਰੀ ਸਿੰਘ ਨਲੂਏ ਨੂੰ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਲੈ ਕੇ ਜਾਵਾਂ, ਉਸ ਦੀ ਨਜ਼ਰ ਇਸ 'ਤੇ ਸਵੱਲੀ ਪੈ ਜਾਵੇ, ਤੇ ਇਹ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸ਼ਾਮਲ ਹੋ ਜਾਵੇ। ਜਦੋਂ ਇਸ ਨੇ ਪਰਿਵਾਰ ਨਾਲ ਸਲਾਹ ਕਰਕੇ ਲਾਹੌਰ ਲੈ ਕੇ ਗਏ ਤੇ ਲਾਹੌਰ ਜਾ ਕੇ ਇਹ ਗੱਲ ਦੱਸੀ ਕਿ ਇਹ ਉਹ ਬਾਲਕ ਹੈ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਬਜ਼ੁਰਗ ਸਰਦਾਰ ਹਰਦਾਸ ਸਿੰਘ ਜੀ ਨੇ ਚੜ੍ਹਤ ਸਿੰਘ ਦੇ ਨਾਲ ਮੱਲਾਂ ਮਾਰੀਆਂ ਤੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹਨਾਂ ਦੇ ਪਿਤਾ ਦਾ ਵੀ ਬੜਾ ਵੱਡਾ ਆਪ ਜੀ ਦੀ ਜਿਹੜੀ ਇਸ ਵੇਲੇ ਰਾਜ ਭਾਗ ਹੈ ਉਹਦੇ ਵਿੱਚ ਯੋਗਦਾਨ ਹੈ। ਉਹ ਤੁਹਾਡੇ ਨਾਲ ਜਿਹੜੇ ਸਾਵੇਂ ਹੋ ਕੇ ਲੜੇ ਸਨ ਇਹ ਬਾਲਕ ਜਿਹੜਾ ਹੈ ਇਹ ਤੁਹਾਡੇ ਸਪੁਰਦ ਕਰਨਾ ਚਾਹੁੰਦਾ ਤੇ ਉਸ ਵੇਲੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਵੇਲੇ ਪੁੱਛਿਆ ਇਹਦਾ ਨਾਮ ਕੀ ਹੈ ਤੇ ਨਾਮ ਸੀਗਾ ਹਰੀਆ ਕਹਿ ਦਿੱਤਾ ਹਰੀ ਸਿੰਘ ਨਾਮ ਸੀ ਤੇ ਇੱਕ ਸਵੱਲੀ ਨਜ਼ਰ ਜਿਹੜੀ ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਇਸ ਤੇ ਪਈ ਡੀਲ ਡੌਲ ਸਰੀਰ ਵੱਲ ਦੇਖ ਕੇ ਕਹਿ ਦਿੱਤਾ ਇਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰ ਦਿਓ। ਥੋੜੇ ਸਮੇਂ ਬਾਅਦ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਸੀਗਾ ਬਸੰਤ ਪੰਚਮੀ ਤੇ ਲਾਹੌਰ ਇੱਕ ਬੜਾ ਵੱਡਾ ਤਿਉਹਾਰ ਮਨਾਇਆ ਜਾਂਦਾ ਸੀਗਾ ਜਿੱਥੇ ਦੌੜਾਂ ਕਰਵਾਈਆਂ ਜਾਂਦੀਆਂ ਸੀਗੀਆਂ ਕੁਸ਼ਤੀ ਕਰਵਾਈ ਜਾਂਦੀ ਸੀਗੀ ਤੇ ਸ਼ਸਤਰ ਵਿਦਿਆ ਦੇ ਘੋੜ ਸਵਾਰੀ ਦੇ ਜੌਹਰ ਦਿਖਾਏ ਜਾਂਦੇ ਸੀਗੇ। ਕਹਿੰਦੇ ਇੰਨਾ ਫਰਤੀਲਾ ਦੌੜ ਲਾਉਣ ਦੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੇ ਦੂਸਰਿਆਂ ਨਾਲੋਂ 15 ਕਰਮਾਂ ਦਾ ਫਰਕ ਪਾ ਦਿੱਤਾ ਪੰਜਾਂ ਕਦਮਾਂ ਦਾ ਫਰਕ ਪਾ ਦਿੱਤਾ। ਇਸੇ ਤਰ੍ਹਾਂ ਕੁਸ਼ਤੀ ਦੇ ਵਿੱਚ ਘੋੜ ਸਵਾਰੀ ਦੇ ਵਿੱਚ ਤੀਰ ਅੰਦਾਜ਼ੀ ਦੇ ਵਿੱਚ ਤੇ ਉਸ ਵੇਲੇ ਕਿਸੇ ਨੂੰ ਇਹ ਪਤਾ ਨਹੀਂ ਸੀਗਾ ਕਿ ਇਸ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਹੈ। ਆਪਣੇ ਗਲ ਦਾ ਕੈਂਠਾ ਉਤਾਰ ਕੇ ਸਰਦਾਰ ਹਰੀ ਸਿੰਘ ਨਲਵੇ ਦੇ ਗਲ ਵਿੱਚ ਪਾ ਕੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਮੇਰਾ ਨਿੱਜੀ ਅੰਗ ਰੱਖਿਅਕ। ਔਰ ਸ਼ੇਰ ਦਿਲ ਉਸ ਵੇਲੇ ਇੱਕ ਫੌਜ ਦਾ ਹਿੱਸਾ ਸੀਗਾ ਉਸ ਦੇ ਵਿੱਚ ਇਸ ਨੂੰ ਭਰਤੀ ਕਰ ਦਿੱਤਾ। 6 ਮਹੀਨੇ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਤੇ ਹੋਰ ਜਰਨੈਲਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਨਿਕਲਿਆ ਤੇ ਇਹ ਨੌਜਵਾਨ ਘੋੜੇ ਤੇ ਸਭ ਤੋਂ ਅੱਗੇ ਸੀ। ਬੂੰਦਾਬਾਂਦੀ ਹੋ ਰਹੀ ਸੀਗੀ, ਬਰਸਾਤ ਹੋ ਰਹੀ ਸੀਗੀ। ਬਹੁਤ ਸਾਰੇ ਜਰਨੈਲਾਂ ਨੇ ਕਿਹਾ ਹੁਣ ਰੁਕ ਜਾਣਾ ਚਾਹੀਦਾ, ਖਤਰਾ ਹੋ ਸਕਦਾ। ਸਰਦਾਰ ਹਰੀ ਸਿੰਘ ਨਲੂਆ ਅੱਗੇ ਜਾ ਰਿਹਾ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣਾ ਘੋੜਾ ਪਿੱਛੇ ਰੱਖਿਆ। ਥੋੜੀ ਵਿੱਥ ਪੈ ਗਈ ਤੇ ਸ਼ੇਰ ਦੀ ਦਹਾੜ ਉੱਥੇ ਸੁਣਾਈ ਦਿੱਤੀ ਗਈ। ਜਦੋਂ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਗਈ ਸਾਰਿਆਂ ਦੇ ਘੋੜੇ ਰੁਕ ਗਏ, ਪਰ ਸਰਦਾਰ ਹਰੀ ਸਿੰਘ ਨਲੂਆ ਉਹਦਾ ਘੋੜਾ ਜਿਹੜਾ ਸੀਗਾ ਉਸ ਝਾੜੀ ਦੇ ਬਰਾਬਰ ਚਲਾ ਗਿਆ ਜਿੱਥੇ ਸ਼ੇਰ ਜਿਹੜਾ ਬਿਲਕੁਲ ਸਾਹਮਣੇ ਆ ਗਿਆ। ਇੱਕ ਮੈਂ ਬੇਨਤੀ ਕਰਾਂ, ਜਿਹੜੇ 10 ਸਾਨ ਹੁੰਦੇ ਨੇ, 10 ਜਿਹੜੇ ਝੋਟੇ ਹੁੰਦੇ ਨੇ, ਜਿਹੜੇ ਜੰਗਲੀ ਹੁੰਦੇ ਨੇ, ਉਹਨਾਂ ਦੇ 10 ਦੇ ਬਰਾਬਰ ਜਾਂ 20 ਦੇ ਬਰਾਬਰ ਇੱਕ ਸ਼ੇਰ ਦੀ ਤਾਕਤ ਹੁੰਦੀ ਹੈ ਤੇ 20 ਸ਼ੇਰਾਂ ਦੇ ਬਰਾਬਰ ਇੱਕ ਬੱਬਰ ਸ਼ੇਰ ਦੀ ਤਾਕਤ ਹੁੰਦੀ ਹੈ। ਭਾਵ ਕਿ ਕਹਿ ਲਓ ਕਿ 400 ਸਾਨ ਦੇ ਬਰਾਬਰ ਇੱਕ ਸ਼ੇਰ ਦੀ ਤਾਕਤ ਹੁੰਦੀ ਹੈ। ਹੁਣ ਦੋਨੋਂ ਹੀ ਆਹਮੋ ਸਾਹਮਣੇ ਨੇ ਔਰ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਸੀਗਾ ਜਦੋਂ ਸ਼ੇਰ ਦਾ ਹਮਲਾ ਹੋਇਆ ਇਸ ਨੇ ਬਚਾਅ ਕੀਤਾ, ਸ੍ਰੀ ਸਾਹਿਬ ਚਲਾਈ। ਉਸ ਤੋਂ ਬਾਅਦ ਇਹ ਖਾਲੀ ਹੱਥ ਗੁੱਥਮਖੁੱਤਾ ਹੋ ਗਏ ਨੇ। ਸਰਦਾਰ ਹਰੀ ਸਿੰਘ ਨਲੂਏ ਨੇ ਕਹਿੰਦੇ ਆ ਕਿ ਇੰਨੀ ਤਾਕਤ ਸੀ ਗੁੱਥਮਖੁੱਤਾ ਹੁੰਦਿਆਂ ਹੋਇਆਂ ਇਸ ਦੇ ਹੱਥ ਜਬਾੜੇ ਨੂੰ ਪੈ ਗਏ, ਇਸ ਨੇ ਜਬਾੜੇ ਨੂੰ ਚੀਰ ਦਿੱਤਾ। 12 ਫੁੱਟ ਤੱਕ ਖੂਨ ਦੀ ਕਰਾਲ ਉੱਪਰ ਤੱਕ ਗਈ ਤੇ ਉਸ ਤੋਂ ਬਾਅਦ ਸ਼ੇਰ ਜਿਹੜਾ ਸੀਗਾ ਉਹ ਧਰਤੀ ਤੇ ਹੇਠਾਂ ਡਿੱਗ ਪਿਆ। ਸਰਦਾਰ ਹਰੀ ਸਿੰਘ ਨਲੂਏ ਦੀ ਇਹ ਕਾਮਯਾਬੀ ਜਿਹੜੀ ਸੀਗੀ, ਇਹ ਜਿਹੜਾ ਉਹਨਾਂ ਦਾ ਜੌਹਰ ਸੀਗਾ ਸ਼ੇਰ ਦੇ ਨਾਲ ਯੁੱਧ ਵਾਲਾ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਵੇਖ ਲਿਆ ਇਹ ਨਲੂਆ ਨਾਮ ਭਾਵ ਸ਼ੇਰਾਂ ਦਾ ਵੀ ਸ਼ੇਰ, ਸ਼ੇਰਾਂ ਤੋਂ ਵੱਧ ਤਾਕਤਵਰ ਸ਼ੇਰ ਇਹ ਮੇਰਾ ਜਿਹੜਾ ਬੱਬਰ ਸ਼ੇਰ ਸਰਦਾਰ ਹਰੀ ਸਿੰਘ ਨਲੂਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਇਹ ਖੰਡੇ ਦੀ ਪਹੁਲ ਬਖਸ਼ਿਸ਼ ਦੇ ਨਾਲ ਸਰਦਾਰ ਹਰੀ ਸਿੰਘ ਨਲੂਏ ਨੇ ਐਸਾ ਕਾਰਨਾਮਾ ਕਰ ਦਿਖਾਇਆ ਜਿਸ ਦੀ ਤਸਵੀਰ ਤੁਸੀਂ ਬਾਹਰ ਵੀ ਦੇਖਦੇ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਇਹਨਾਂ ਹੱਥਾਂ ਦੇ ਨਾਲ ਸ਼ੇਰ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸਵੱਲੀ ਨਜ਼ਰ ਹੋਰ ਹੋ ਗਈ। 800 ਜਿਹੜੇ ਪੈਦਲ ਸਨ ਉਹਨਾਂ ਦਾ ਕਮਾਂਡਰ ਬਣਾ ਦਿੱਤਾ। ਕਸੂਰ ਦਾ ਜਿਹੜਾ ਨਵਾਬ ਸੀਗਾ ਆਨਾਕਾਨੀ ਕਰਦਾ ਸੀਗਾ, ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਪਹਿਲੀ ਜੰਗ ਤੇ ਭੇਜਿਆ। ਉਹਦੇ ਨਾਲ ਬਾਬਾ ਅਕਾਲੀ ਫੂਲਾ ਸਿੰਘ ਤੇ ਹੋਰ ਵੀ ਜਰਨੈਲ ਸਨ, ਪਰ ਕਸੂਰ ਦੀ ਫਤਿਹ ਇਸ ਕਰਕੇ ਹੋਈ ਸਰਦਾਰ ਹਰੀ ਸਿੰਘ ਨਲੂਏ ਨੇ ਘੇਰਾ ਪਾ ਲਿਆ। ਅਖੀਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਇਹ ਗੱਲ ਦੱਸੀ ਕਿ ਘੇਰਾ ਲੰਬਾ ਹੋਣ ਦੇ ਨਾਲ ਦੁਸ਼ਮਣ ਦੀ ਸ਼ਕਤੀ ਵੱਧ ਰਹੀ ਹੈ, ਹੋ ਸਕਦਾ ਇੱਕ ਸਾਲ ਦਾ ਰਸਦ ਸਮਾਨ, ਖਾਣ ਪੀਣ ਦਾ ਸਮਾਨ ਕੇ ਜਿਹੜਾ ਹੈ ਉਹ ਕਿਲ੍ਹੇ ਦੇ ਅੰਦਰ ਹੋਵੇ, ਸਾਡਾ ਨੁਕਸਾਨ ਹੋ ਰਿਹਾ। ਕਹਿੰਦੇ ਰਾਤੋ ਰਾਤ ਜਿਹੜਾ ਉਹ ਕਿਲ੍ਹਾ ਸੀਗਾ, ਕਿਲ੍ਹੇ ਦੇ ਅੰਦਰ ਸੁਰੰਗ ਕਰਕੇ ਉਹਦੇ ਵਿੱਚ ਬਰੂਦ ਭਰ ਦਿੱਤਾ ਅਤੇ ਉਹ ਬਰੂਦ ਨੂੰ ਅੱਗ ਲਾਉਣ ਦੀ ਦੇਰ ਸੀ, ਪਾੜ ਪੈ ਗਿਆ ਅਤੇ ਪਹਿਲੀ ਜਿੱਤ ਜਿਹੜੀ ਆ ਸਰਦਾਰ ਹਰੀ ਸਿੰਘ ਨਲੂਏ ਦੀ ਜਿਹੜੀ ਆ ਸ਼ੁਰੂਆਤ ਹੋ ਗਈ। ਇਸ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਏ ਦਾ ਕੋਈ ਨਾਮ ਨਹੀਂ, ਲੇਕਿਨ ਇਸ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਚਹੇਤਾ ਸਰਦਾਰ ਹਰੀ ਸਿੰਘ ਨਲੂਆ ਬਣ ਗਿਆ। ਫਿਰ ਮੁਲਤਾਨ ਦੀ ਜਿੱਤ ਜਿਹੜੀ ਸੀਗੀ, ਉਸ ਮੁਲਤਾਨ ਦੀ ਜਿੱਤ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜਿਹੜੀ ਲੰਮੇ ਸਮੇਂ ਤੋਂ ਘੇਰਾ ਸੀ, ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਕੋਈ ਐਸੇ ਨੌਜਵਾਨ ਚਾਹੀਦੇ ਨੇ ਜਿਹੜੇ ਖਾਲਸਾ ਰਾਜ ਵਾਸਤੇ ਆਪਣੀ ਜ਼ਿੰਦਗੀ ਦੇਣ। ਕਹਿੰਦੇ ਛਾਲ ਮਾਰ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ ਔਰ 100 ਜਵਾਨ ਜਿਹੜਾ ਸਾਹਮਣੇ ਆ ਗਿਆ। ਰਾਤ ਸੁਰੰਗਾਂ ਪੁੱਟੀਆਂ ਗਈਆਂ ਅਤੇ ਮੁਲਤਾਨ ਦਾ ਨਵਾਬ ਵੀ ਉਸ ਵੇਲੇ ਸੁਚੇਤ ਸੀ। ਕਹਿੰਦੇ ਜਦੋਂ ਉਹ ਸੁਰੰਗਾਂ ਪੁੱਟੀਆਂ ਜਾ ਰਹੀਆਂ ਸੀਗੀਆਂ ਅਤੇ ਪੁਰਾਣੇ ਸਮੇਂ ਦੇ ਵਿੱਚ ਗਰਮ ਹਾਂਡੀਆਂ ਜਿਹੜੀਆਂ ਸਨ ਉਹਨਾਂ ਵਿੱਚ ਤੇਲ ਪਾ ਕੇ, ਗਰਮ ਲੁੱਕ ਪਾ ਕੇ ਜਾਂ ਉਹਨਾਂ ਵਿੱਚ ਅੱਗ ਲਾ ਕੇ ਥੱਲੇ ਸੁੱਟਿਆ ਜਾਂਦਾ ਸੀਗਾ। ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਆਪਣੇ ਕੰਮ ਵਿੱਚ ਕਾਮਯਾਬ ਹੋ ਗਿਆ, ਪਰ ਜਦੋਂ ਉਸ ਵੇਲੇ ਉਹ ਬਰੂਦ ਚੱਲਿਆ ਅਤੇ ਬਰੂਦ ਦਾ ਧਮਾਕਾ ਐਸਾ ਹੋਇਆ ਕਿ ਉਸ ਦੀ ਚਪੇਟ ਵਿੱਚ ਸਰਦਾਰ ਹਰੀ ਸਿੰਘ ਨਲੂਆ ਆ ਗਿਆ ਔਰ ਹਾਂਡੀ ਜਿਹੜੀ ਸੀਗੀ ਉਹ ਬਲਦੀ ਹੋਈ ਹਾਂਡੀ ਜਿਹੜੀ ਸੀਗੀ ਉਹ ਸਰੀਰ ਦੇ ਉੱਤੇ ਪੈ ਗਈ ਅਤੇ ਸਾਰੇ ਕੱਪੜਿਆਂ ਨੂੰ ਅੱਗ ਲੱਗ ਗਈ। ਇੱਕ ਨੌਜਵਾਨ ਨੇ, ਇੱਕ ਸਿਪਾਹੀ ਨੇ ਦੇਖਿਆ ਸਰਦਾਰ ਹਰੀ ਸਿੰਘ ਨਲੂਏ ਨੂੰ ਜਿਹੜਾ ਸੀਗਾ ਬੜੇ ਹੀ ਤਰੀਕੇ ਦੇ ਨਾਲ ਹੋਰ ਸਿੰਘਾਂ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਹੜੇ ਨਿੱਜੀ ਵੈਦ ਸਨ ਉਹਨਾਂ ਕੋਲ ਪਹੁੰਚਾਇਆ। ਸਰਦਾਰ ਹਰੀ ਸਿੰਘ ਨਲੂਏ ਨੂੰ ਲਾਹੌਰ ਜਾ ਕੇ ਵੀ ਹੋਸ਼ ਨਹੀਂ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਰੋਜ਼ ਪੁੱਛਦਾ ਸੀਗਾ ਕੀ ਹਾਲ ਹੈ ਮੇਰੇ ਜਰਨੈਲ ਦਾ। ਅਖੀਰ ਜਦੋਂ ਸਰਦਾਰ ਹਰੀ ਸਿੰਘ ਨਲੂਆ ਆਪਣੀ ਇਸ ਭਿਆਨਕ ਬਿਮਾਰੀ ਤੋਂ ਬਾਹਰ ਆ ਗਿਆ, ਇਸ ਤਕਲੀਫ ਤੋਂ ਬਾਹਰ ਆ ਗਿਆ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੋਗ ਵਿੱਚ ਸੀਗਾ ਉਹਦੇ ਚਿਹਰੇ ਤੇ ਖੇੜਾ ਆ ਗਿਆ। ਸਰਦਾਰ ਹਰੀ ਸਿੰਘ ਨਲੂਆ ਜਿਹੜਾ ਹਰ ਮੁਹਿੰਮ ਦੇ ਵਿੱਚ, ਕੋਈ ਵੀ ਮੁਹਿੰਮ ਹੁੰਦੀ ਸੀਗੀ ਉਹਦੇ ਵਿੱਚ ਜਨਰਲ ਕਮਾਂਡਰ, ਕਮਾਂਡਰ ਇਨ ਚੀਫ ਕਹਿ ਲਓ, ਭਾਵੇਂ ਕਮਰ ਨੌ ਨਿਹਾਲ ਸਿੰਘ ਸੀ, ਨਿਹਾਲ ਸਿੰਘ ਜੀ ਜਿਹੜੇ ਸਹਿਜਾਦੇ ਸਨ, ਜਾਂ ਸਹਿਜਾਦਾ ਖੜਕ ਸਿੰਘ ਜੀ, ਉਹਨਾਂ ਦੀ ਅਗਵਾਈ ਹੁੰਦੀ ਸੀਗੀ। ਪਰ ਸੱਚਾਈ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਪ੍ਰੇਰਣਾ ਦਿੱਤੀ ਸੀਗੀ। 3 ਸਾਲ ਸਰਦਾਰ ਹਰੀ ਸਿੰਘ ਨਲੂਏ ਦੇ ਅੰਡਰ ਰਹਿ ਕੇ ਹੀ ਕਮਰ ਨੌ ਨਿਹਾਲ ਨੇ ਉਸ ਵੇਲੇ ਯੁੱਧ ਨੀਤੀ ਸਿੱਖੀ ਸੀਗੀ, ਭਾਵ ਬਹੁਤ ਬਰੀਕੀ ਤੋਂ ਜਾਣਦਾ ਸੀਗਾ ਸਰਦਾਰ ਹਰੀ ਸਿੰਘ ਨਲੂਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਰੀ ਦੇ ਨਾਲ ਕਿਵੇਂ ਲੜਨਾ ਹੈ। ਇਹ ਰਣਨੀਤੀ ਜਿਹੜੀ ਹੈ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਤੇ ਮੈਦਾਨੇ ਜੰਗ ਦੀ ਚੋਣ ਆਪ ਕੀਤੀ ਸੀ, ਕਿਉਂਕਿ ਉਹ ਨੀਤੀਵਾਨ ਸਨ, ਉਹ ਜਾਣਦੇ ਸਨ ਕਿੱਥੇ ਸਾਡਾ ਨੁਕਸਾਨ ਘੱਟ ਹੋ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਇਹ ਜਰਨੈਲ ਜਦੋਂ ਇਸ ਨੂੰ 1819 ਦੇ ਵਿੱਚ ਕਸ਼ਮੀਰ ਫਤਿਹ ਕਰਨ ਵਾਸਤੇ ਇਹਨਾਂ ਦੇ ਨਾਲ ਸਰਦਾਰ ਖੜਕ ਸਿੰਘ ਜੀ, ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਵੀ ਪਿੱਛੇ ਆਪਣੀ ਫੌਜ ਲੈ ਕੇ ਆ ਰਹੇ ਸਨ, ਇਹ ਕਸ਼ਮੀਰ ਨੂੰ ਫਤਿਹ ਕਰਨ ਵਾਲਾ ਸਰਦਾਰ ਹਰੀ ਸਿੰਘ ਨਲੂਆ 1819 ਦੀ ਜਿੱਤ ਜਿਹੜੀ ਹੈ, ਕਸ਼ਮੀਰ ਜਿਹੜਾ ਹੈ ਉਹ ਸਿੱਖ ਰਾਜ, ਖਾਲਸਾ ਰਾਜ ਦਾ ਹਿੱਸਾ ਜਿਹੜਾ ਹੈ ਉਹ 1819 ਵਿੱਚ ਬਣ ਗਿਆ ਸੀਗਾ। ਪਰ ਉੱਥੇ ਜਿਹੜਾ ਗਵਰਨਰ ਜਿਹੜਾ ਮੋਤੀ ਰਾਮ ਲਾਇਆ ਗਿਆ ਸੀਗਾ ਉਸ ਦੇ ਕੋਲ ਪੂਰਾ ਪ੍ਰਬੰਧ ਨਹੀਂ ਸਾਂਭਿਆ ਗਿਆ ਤੇ 1820 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੂੰ ਵੱਡੀ ਜ਼ਿੰਮੇਵਾਰੀ ਗਵਰਨਰ ਬਣਾ ਕੇ ਜਿਹੜਾ ਕਸ਼ਮੀਰ ਵਿੱਚ ਭੇਜਿਆ ਗਿਆ ਔਰ ਕਸ਼ਮੀਰ ਦੇ ਵਿੱਚ ਜਿਹੜੇ ਉਸ ਵੇਲੇ ਬਹੁਤ ਸਾਰੇ ਲੋਕ ਤਾਂ ਖਾਲਸਾ ਰਾਜ ਆਉਣ ਤੇ ਖੁਸ਼ੀ ਮਨਾ ਰਹੇ ਸਨ, ਪਰ ਜਿਹੜੇ ਇੱਕੜ ਦੁੱਕੜ ਸਨ, ਜਿਵੇਂ ਉਸ ਵੇਲੇ ਦੇ 12 ਮੁੱਲੇ ਦੇ ਰਹੀਜ ਸਨ, ਉਹ ਬਗਾਵਤ ਕਰਕੇ ਬੈਠੇ ਸਨ। ਇਸੇ ਤਰ੍ਹਾਂ ਜੇਹਲਮ ਦੇ ਦੋਨੋਂ ਪਾਸੇ ਖੱਖੇ ਤੇ ਬੱਬੇ, ਮੈਂ ਬੇਨਤੀ ਕਰਾਂਗਾ ਇਹ ਖੱਖੇ ਬੱਬੇ ਇਹ इस्लाम दे विच आ चुके सन, खखे तो भाव खत्री, जिहड़े खत्री जिहड़े सन उन्होंने अपना धर्म छड्ड दिता, इस करके उन्हां नूं खखे आख्या जांदा सीगा। बब्बे तो ब्राह्मण जिन्हां ने अपना धर्म छड के इस्लाम विच आ गए, ये बिगड़े हुए सन। कहिंदे इन्हां दे आगुआं नूं वी फड़ के सरदार हरी सिंह नलवेल ने लाहौर भेज दिता। उस तो बाद बद अमनी जिहड़ी कश्मीर दे विच 400 साल लगातार लगान जिहड़ा है ऐने अकबरी दे विच लिखिया होया कि 60 लख तक उस वेले उथों उगराया जांदा सीगा। पर सरदार हरी सिंह ने नलवे ने जिहड़ा टैक्स सीगा बिल्कुल घट कर दिता, केवल 8 लख ही प्रजा ने टैक्स देना सीगा। नाल ही उन्होंने प्रजा दे कोल जिहड़ा एक सहयोग मंगिया कि तुहाडे तो बिना यह जिहड़ा कश्मीर खुशहाल नहीं हो सकता। दुनिया दे विच कश्मीर ऐसी जगह है जिथे केसर की खेती होंदी है, और दुनिया के किसी खेते दे विच यतन करके भी गोरिया ने देख लिया जा सारिया ने देख लिया, वह खेती किते नहीं होंदी। केसर की खेती, बागबानी, सारिया नाल जिन्ने भी व्यापारी सन उन्हां नाल मीटिंग करके उन्हां नाल सलाह मशवरा करके एक व्यापार जिहड़ा सीगा उहदे विच वाधा कीता। कश्मीरी चौल जिहड़े सन उह लाहौर भेजे जांदे सन। इस तरह कश्मीर जिहड़ा सीगा 2 साल दे विच खुशहाल हो गया, 2 साल दे विच खुशहाली होगी। इस तो खुश होके शेरे पंजाब महाराजा रणजीत सिंह ने इको एक जरनैल, महाराजा रणजीत सिंह दे सहजादे भी सन, किसी दे नाम ते सिक्का नहीं चलाया गया। महाराजा शेर सिंह सी, महाराजा जिहदा सहजादा सहजादा जिहड़ा खड़क सिंह सी, कमर नौ निहाल सी, इको एक जरनैल गवर्नर सरदार हरी सिंह नलवा जिन्हों कह दिता कि तू अपने नाम का सिक्का चला सकदा है। पर एक बड़ी बेनती भरिया पत्र लिखिया कि महाराज, महाराजा रणजीत सिंह नूं कहा महाराज कि मैं अपना नाम नहीं चाहता, एक खालसे राज का ही नाम होना चाहिए। पर बड़ी अधीनगी निम्रता दे नाल महाराजा रणजीत सिंह ने लिखिया नहीं, ये असी तुहानू माण देना चाहते हैं, तुसी जो कश्मीर विच कर विखाया दुनिया दे विच कोई जरनैल जिहड़ा लुट्टण वास्ते आया कश्मीर नूं वसाउण वास्ते नहीं आया। ये सर है, ये अमृत है, इस धरती नूं असुरां ने नोचिया है, पर तुसी इत्थे जाके सिखी दी महानता, क्योंकि सिख बड़े गिणती विच थोड़े ने, जे किते समा मिलिया तां इस बारे भी जानकारी देवांगे कि महाराजा रणजीत सिंह दा यह महान जरनैल जिथे सिखां दी गिणती 3%, 4%, 5% उत्थे जिहड़े लोग सन उत्थों दी प्रजा जिहड़ी सीगी उह खालसा राज दे नाल एवें नहीं जुड़ी, क्योंकि योग कुशल प्रबंधक महाराजा रणजीत सिंह दे कोल होर भी जरनैल सन, लेकिन उन्हां दे विचों सरदार हरी सिंह नलवा एक सी। 2 सालां दे बाद महाराजा रणजीत सिंह नूं लोड़ पई, क्योंकि जिहड़ा अटक है, अटक नूं फतेह करना सी, उस दे अगे पेशावर है, पेशावर नूं फतेह करना सी। फिर मैं बेनती करां कि पेशावर दी जिहड़ी जंग है, इस राज नूं लैण वाला, इस सूबे नूं लैण वाला ते पंजाब दे नाल जोड़न वाला सरदार हरी सिंह नलवा है। कहिंदे 1834 दे विच शेरे पंजाब महाराजा रणजीत सिंह ने कमर नौ निहाल ते होर जरनैलां दे नाल सरदार हरी सिंह नलवे नूं जिहड़ा पेशावर है इस नूं खालसा राज दा हिस्सा बनाउण वास्ते ये जिहड़ी आ सेवा दित्ती। सरदार हरी सिंह नलवा जिहड़ा उस वेले हजारे दा भी गवर्नर सीगा, देखो ये इलाका भी जिहड़ा सीगा उस वेले कबैलियां दा सीगा, मुगलां दा सीगा, इस इलाके दे विच भी उन्हां ने हजारे दे विच राज कायम कीता ते किला तैयार कीता गुरु हरकृष्ण महाराज जी दे नाम ते हरकृष्णगढ़, और नाल ही उन्हां ने एक उथे बहुत खूबसूरत शहर वसाया हरिपुर। जदों के सरदार हरी सिंह अपने नाम ते शहर वसाउण दे विच विश्वास नहीं सीगा रखदा, हरि परमात्मा है, लेकिन बहुत सारे जरनैलां दे कहण ते कहिंदे उह शहर 1832 दे विच जदों इक सैलानी अंग्रेज आया कहिंदे उह शहर जिहड़ा घुग वसदा सीगा उत्थे लोकां कोल बड़ियां सहूलतां सीगियां, जिवें गुजरांवाले दी जगीर जदों सरदार हरी सिंह नलवे कोल आई इहदा प्रबंध भी सरदार हरी सिंह नलवे ने ऐसा कीता कि लोक जिहड़ा गुजरांवाल दे विच उजाड़ा पिया होया सीगा, क्योंकि महाराजा रणजीत सिंह जी ਦਾ ਉਹ ਸਥਾਨ ਸੀ ਉਸ ਨੂੰ ਛੱਡ ਕੇ ਚਲੇ ਗਏ ਸੀਗੇ। ਜਗੀਰ ਜਿਹੜੀ ਸੀਗੀ ਸਰਦਾਰ ਹਰੀ ਸਿੰਘ ਨਲੂਏ ਕੋਲ ਸੀਗੀ। ਤਾਂ ਮੈਂ ਬੇਨਤੀ ਕਰ ਰਿਹਾ ਕਿ ਹਜ਼ਾਰੇ ਤੋਂ ਜਦੋਂ ਕਮਰ ਨੌਂ ਨਿਹਾਲ ਸਿੰਘ ਦੇ ਨਾਲ ਮਿਲ ਕੇ ਜਦੋਂ ਅਟਕ ਪਾਰ ਕੀਤਾ ਤੇ ਜਿਹੜੇ ਉਸ ਵੇਲੇ ਪਿਸ਼ੌਰ ਦੇ ਵਿੱਚ ਜਿਹੜੇ ਬੜੇ ਬੜੇ ਵੱਡੇ ਜਰਨੈਲ ਸਨ ਤੇ ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਜਾ ਕੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ। ਘੇਰਾਬੰਦੀ ਜਿਹੜੀ ਆ ਉਹ ਲੰਬੀ ਚੱਲ ਗਈ, ਲੇਕਿਨ ਖਾਲਸੇ ਦੀਆਂ ਤੋਪਾਂ ਦੇ ਅੱਗੇ ਕਿਲ੍ਹੇ ਦੀਆਂ ਬਾਹੀਆਂ ਬਹੁਤੀਆਂ ਟਿਕ ਨਹੀਂ ਸਕੀਆਂ ਤੇ ਜਿਹੜਾ ਉੱਥੋਂ ਦਾ ਜਰਨੈਲ ਗਾਜ਼ੀ ਖਾਨ ਸੀ ਜਿਹੜਾ ਮਰਨ ਵਾਸਤੇ ਮਿਟਣ ਵਾਸਤੇ ਤਿਆਰ ਸੀ, ਜਦੋਂ ਖਾਲਸਾ ਫੌਜਾਂ ਜਿਹੜੀਆਂ ਨੇ ਇਸ ਕਿਲ੍ਹੇ ਦੇ ਅੰਦਰ ਵੜੀਆਂ, ਕਹਿੰਦੇ ਉਸ ਵੇਲੇ ਪਿਸ਼ਾਵਰ ਜਿਹੜਾ ਸੀਗਾ ਉਹ ਉਸ ਵੇਲੇ ਦੇ ਜਰਨੈਲ ਉਸ ਵੇਲੇ ਦੇ ਤਾਕਤਵਰ ਜਿਹੜੇ ਸੂਰਮੇ ਸਨ, ਕਹਿੰਦੇ ਖਾਲਸੇ ਦੀ ਤੇਗ ਦੇ ਅੱਗੇ ਬਹੁਤਾ ਚਿਰ ਟਿਕ ਨਹੀਂ ਸਕੇ ਤੇ ਸ਼ੇਰ ਸਿੰਘ ਉਸ ਵੇਲੇ ਦਾ ਜਰਨੈਲ ਰਾਮ ਸਿੰਘ, ਇਹ ਜਿਹੜੇ ਰਾਮ ਸਿੰਘ ਜਿਹੜਾ ਸੀਗਾ ਉਹਦਾ ਪੋਤਰਾ ਸੀਗਾ ਸ਼ੇਰ ਸਿੰਘ, ਇਹਨਾਂ ਨੇ ਗਾਜ਼ੀ ਖਾਨ ਨੂੰ ਘੇਰ ਲਿਆ ਤੇ ਫੱਟੜ ਕਰ ਦਿੱਤਾ। ਜਦੋਂ ਫੱਟੜ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਕਹਿੰਦੇ ਇਹ ਸੂਬਾ ਜਿਹੜਾ ਸਦਾ ਵਾਸਤੇ ਖਾਲਸੇ ਦਾ ਅੰਗ ਬਣ ਗਿਆ। ਔਰ ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਨੇ 1835 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਡਿੱਠੇ ਸੱਬੇ ਥਾਮ ਨਹੀਂ ਤੁਦ ਜਿਹਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੇ ਗੁੰਮਤ ਦੀ ਸੋਹਣੇ ਦੀ ਸੇਵਾ ਜਿਹੜੀ ਸੀਗੀ ਉਹ ਆਪ ਕਰਵਾਈ। ਔਰ ਮੈਂ ਨਾਲ ਦੱਸ ਦੇਣਾ ਚਾਹੁੰਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀ ਜਾਗੀਰ ਹਰੀ ਸਿੰਘ ਨਲੂਏ ਨੂੰ ਦਿੱਤੀ ਹੋਈ ਸੀਗੀ, ਪਰ ਉਸ ਜਾਗੀਰ ਦਾ ਅੱਧਾ ਹਿੱਸਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਜਾਗੀਰ ਦਿੱਤੀ ਸੀਗੀ ਉਹ ਗੁਰਧਾਮਾਂ ਦੀ ਸੇਵਾ ਤੇ ਲੱਗਦਾ ਸੀਗਾ ਔਰ ਮਨੁੱਖਤਾ ਤੇ ਪਰਉਪਕਾਰ ਤੇ ਲੱਗਦਾ ਸੀਗਾ, ਇਸ ਗੱਲ ਨੂੰ ਸਮਝਣਾ ਪਵੇਗਾ। ਇੱਥੇ ਸ਼ੁਕਰਾਨਾ ਕਰਕੇ 1835 ਦੇ ਵਿੱਚ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਨੇ ਦਰਾ ਖੈਬਰ ਨੂੰ ਜਿੰਦਰਾ ਲਾਉਣ ਵਾਸਤੇ ਜਿਹੜਾ ਜਮਰੌਦ ਦਾ ਕਿਲ੍ਹਾ ਸੀਗਾ ਉਸ ਨੂੰ ਜਿੱਤ ਕੇ ਫਤਿਹਗੜ੍ਹ ਕਿਲ੍ਹਾ ਜਿਹੜਾ ਉਹ ਤਿਆਰ ਕੀਤਾ। ਇਸ ਦੇ ਨਾਲ ਹੋਰ ਵੀ ਕਈ ਕਿਲ੍ਹੇ ਤਿਆਰ ਕੀਤੇ। ਇਹ ਫਤਿਹਗੜ੍ਹ ਦਾ ਭਾਵ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀਗਾ ਇਹ ਫਤਿਹਗੜ੍ਹ ਹੈ। ਸਿੱਖਾਂ ਦੇ ਅੰਦਰ ਸਾਹਿਬਜ਼ਾਦਿਆਂ ਲਈ ਇੰਨਾ ਵੱਡਾ ਪਿਆਰ ਸੀ ਕਿ ਦੁਨੀਆਂ ਦੇ ਉੱਤੇ ਦਰਾ ਖੈਬਰ ਨੂੰ ਜਿਹੜਾ ਬੰਦ ਕਰਨ ਵਾਲਾ ਜਿਹੜਾ ਕਿਲ੍ਹਾ ਸੀਗਾ ਉਹ ਵੀ ਫਤਿਹਗੜ੍ਹ ਸਰਦਾਰ ਹਰੀ ਸਿੰਘ ਨਲੂਏ ਨੇ ਜਿਹੜਾ ਉਹ ਤਿਆਰ ਕੀਤਾ ਸੀਗਾ। ਔਰ ਜਦੋਂ ਉਸ ਵੇਲੇ ਅਮੀਰ ਮੁਹੰਮਦ ਖਾਨ ਨੂੰ ਕਾਬਲ ਵਿੱਚ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਘੇਰਾਬੰਦੀ ਕਰ ਦਿੱਤੀ ਹੈ, ਥੋੜੇ ਸਮੇਂ ਤੇ ਕਾਬਲ ਤੇ ਹਮਲਾ ਹੋ ਸਕਦਾ, ਇਸ ਨੇ ਇੱਕ ਵਿਉਂਤ ਸੋਚੀ। ਵਿਉਂਤ ਇਹ ਸੋਚੀ ਕਿ ਸਾਰਿਆਂ ਨੂੰ ਜਹਾਦ ਦੇ ਨਾਂ ਤੇ ਇਕੱਠਾ ਕੀਤਾ ਗਿਆ, ਜਹਾਦ ਦੇ ਨਾਂ ਤੇ ਇਕੱਠਾ ਕਰਕੇ ਇੱਕ ਜ਼ੋਰਦਾਰ ਤਕਰੀਰ ਕੀਤੀ ਗਈ। ਤਕਰੀਰ ਤੋਂ ਬਾਅਦ ਕਿਹਾ ਜੇ ਕਾਫਰਾਂ ਦੇ ਕੋਲੋਂ ਆਪਣਾ ਇਹ ਇਲਾਕਾ ਬਚਾਉਣਾ ਚਾਹੁੰਦੇ ਆ, ਆਪਣੀ ਕੌਮ ਬਚਾਉਣਾ ਚਾਹੁੰਦੇ ਆ, ਤੇ ਮੇਰੀ ਬੇਨਤੀ ਹੈ ਕਿ ਆਹ ਜਿਹੜੇ ਮੇਰੇ ਪੰਜ ਪੁੱਤਰ ਨੇ ਇਹ ਮੈਂ ਕੌਮ ਨੂੰ ਇਸਲਾਮ ਨੂੰ ਦੇ ਰਿਹਾ। ਜਦੋਂ ਇਹ ਉਸ ਨੇ ਹੁਕਾ ਦਿੱਤਾ ਸਾਰਿਆਂ ਦੇ ਅੰਦਰ ਜਜ਼ਬਾ ਆ ਗਿਆ, ਵਜ਼ੀਰਾਂ ਦੇ ਅੰਦਰ ਜਜ਼ਬਾ ਆ ਗਿਆ। ਕਹਿੰਦੇ ਉਸ ਦੇ ਭਤੀਜੇ ਉਸ ਦੇ ਭਣੇਵੇ, ਕਹਿੰਦੇ ਐਡਾ ਵੱਡਾ ਜਹਾਦ ਛੇੜਿਆ ਗਿਆ ਕਿ ਹਰ ਘਰ ਦੀ ਮਾਂ ਨੇ ਦੋ ਤਿੰਨ ਪੁੱਤਰ ਜਿਹੜੇ ਆ ਉਹ ਜਹਾਦ ਦੇ ਨਾਂ ਤੇ ਜਿਹੜੇ ਆ ਇਹ ਤੋਰ ਦਿੱਤੇ ਤੇ 45,000 ਫੌਜ ਇਕੱਠੀ ਹੋ ਗਈ। ਤੇ 1837 ਦੇ ਵਿੱਚ 15 ਅਪ੍ਰੈਲ ਨੂੰ ਅਮੀਰ ਮੁਹੰਮਦ ਖਾਨ ਆਪਣੇ ਪੁੱਤਰਾਂ ਤੇ ਜਰਨੈਲਾਂ ਦੇ ਨਾਲ ਦਰਾ ਖੈਬਰ ਟੱਪ ਕੇ ਜਦੋਂ ਜਮਰੌਦ ਤੇ ਹਮਲਾ ਕੀਤਾ, ਉਸ ਵੇਲੇ ਉੱਥੋਂ ਦਾ ਕਮਾਂਡਰ ਜਿਹੜਾ ਮਹਾਂ ਸਿੰਘ ਸੀ 1,000 ਫੌਜ ਸੀ। ਕਹਿੰਦੇ ਦੋ ਦਿਨ ਲਗਾਤਾਰ ਯੁੱਧ ਚੱਲਦਾ ਰਿਹਾ। 29 ਅਪ੍ਰੈਲ ਨੂੰ ਇੰਨੀ ਗੋਲਾਬਾਰੀ ਕੀਤੀ ਗਈ ਕਿ ਜਮਰੌਦ ਦੇ ਕਿਲ੍ਹੇ ਦੀ ਫਸੀਲ ਡਿੱਗ ਪਈ, ਪਾੜ ਪੈ ਗਿਆ, ਸ਼ਾਮ ਹੋ ਗਈ, ਲੇਕਿਨ ਅੰਦਰ ਜਾਣ ਦਾ ਹੀਆ ਕਿਸੇ ਨੇ ਵੀ ਨਹੀਂ ਕੀਤਾ। ਮੁਗਲਾਂ ਨੇ ਅੰਦਰ ਜਾਣ ਦਾ ਹੀਆ ਨਹੀਂ ਕੀਤਾ। ਹੁਣ ਰਾਤ ਨੂੰ ਸਰਦਾਰ ਮਹਾਂ ਸਿੰਘ ਨੇ ਸਾਰਿਆਂ ਨੂੰ ਇਕੱਤਰ ਕਰਕੇ ਕੋਈ 200 ਜਵਾਨ ਫੱਟੜ ਹੋ ਗਿਆ ਉਹਨਾਂ ਦੀ ਮਰਮ ਪੱਟੀ ਕੀਤੀ ਤੇ ਬਾਕੀਆਂ ਨੂੰ ਇਕੱਠੇ ਕਰਕੇ ਕਿਹਾ ਖਾਲਸਾ ਜੀ ਹੁਣ ਪਤਾ ਆ ਗਿਆ, ਹੁਣ ਸ਼ਹਾਦਤਾਂ ਦਾ ਜਾਮ ਪੀਣਾ ਪੈਣਾ। ਅੱਜ ਸਮਝ ਲਓ ਇਹ ਚਮਕੌਰ ਦੀ ਗੜੀ ਤੋਂ ਸਿੱਖਣਾ ਅਸੀਂ, ਉੱਥੇ 40-10 ਲੱਖ ਦਾ ਘੇਰਾ ਸੀ। ਅੱਜ ਅਸੀਂ ਇਸ ਖਾਲਸਾ ਰਾਜ ਦੇ ਕਿਲ੍ਹੇ ਨੂੰ ਇਸ ਪਰਚਮ ਨੂੰ ਥੱਲੇ ਨਹੀਂ ਆਉਣ ਦੇਣਾ ਤੇ ਦੋ ਮੰਗਾਂ ਮੈਂ ਤੁਹਾਡੇ ਕੋਲ ਮੰਗਦਾ। ਪਹਿਲੀ ਮੰਗ ਇਹ ਕਿ ਕਿਲ੍ਹੇ ਦਾ ਪਾੜ ਜਿਹੜਾ ਹੈ ਇਸ ਨੂੰ ਪੂਰਨ ਵਾਸਤੇ ਜਵਾਨ ਅੱਗੇ ਆਉਣ। ਕਹਿੰਦੇ ਕਈ 100 ਜਵਾਨ ਆ ਗਏ। ਦੂਸਰਾ ਇਹ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਇਸ ਵੇਲੇ ਕਿਲੇ ਵਿੱਚ ਪਿੱਛੇ ਬੈਠਾ ਹੋਇਆ ਉਸ ਤੱਕ ਸੁਨੇਹਾ ਲੈ ਕੇ ਜਾਣਾ। ਕਹਿੰਦੇ ਉਸ ਵੇਲੇ ਬੀਬੀ ਹਰਸ਼ਰਨ ਕੌਰ ਮਾਤਾ ਭਾਗੋ ਦੀ ਵਾਰਸ, ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਕਿੰਨੀ ਵੱਡੀ ਵਡਿਆਈ ਦਿੱਤੀ ਹੋਈ ਹੈ। ਜਿੰਨੇ ਗੁਰੂ ਕੇ ਮਹਿਲਾਂ ਤੋਂ ਬਾਅਦ ਮਾਤਾ ਭਾਗੋ ਨੇ ਕੈਸਾ ਇਹ ਮਹਾਨ ਇਤਿਹਾਸ ਸਿਰਜਿਆ। ਅੱਜ ਬੀਬੀ ਹਰਸ਼ਰਨ ਕੌਰ ਨੇ ਆਖਿਆ ਕਿ ਆਹ ਜ਼ਿੰਮੇਵਾਰੀ ਸਰਦਾਰਾ ਮੈਂ ਨਿਭਾਵਾਂਗੀ। ਜਦੋਂ ਬਹੁਤ ਸਾਰੇ ਸਿਪਾਹੀਆਂ ਨੇ ਕਿਹਾ ਕਿ ਆਸੇ ਪਾਸੇ ਘੇਰਾ ਬੜਾ ਵੱਡਾ ਹੈ, ਉਸ ਨੇ ਕਿਹਾ ਇਹ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਇਹ ਪੁੱਤਰੀ ਨਿਭਾਏਗੀ। ਮੇਰੇ ਤੇ ਯਕੀਨ ਕਰੋ, ਮੇਰੇ ਤੇ ਵਿਸ਼ਵਾਸ ਕਰੋ। ਉਸ ਦੁਰਲਭ ਪਹਾੜੀਆਂ ਦੇ ਵਿੱਚ ਉਸ ਬੱਚੀ ਨੇ ਰਾਤ ਰਾਤ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ, ਜਿਸਨੇ ਕਈ ਚਿੱਠੀਆਂ ਲਿਖੀਆਂ ਸਨ ਲਾਹੌਰ ਕਿ ਇੱਥੇ ਜਿਹੜਾ ਬਹੁਤ ਮੁਸ਼ਕਲ ਆ ਚੁੱਕੀ ਆ, ਉਸਦਾ ਜਵਾਬ ਨਹੀਂ ਸੀਗਾ ਦਿੱਤਾ ਜਾ ਰਿਹਾ। ਉਸ ਵੇਲੇ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਸੀ। ਰਾਤ 2 ਵਜੇ ਜਦੋਂ ਚਿੱਠੀ ਪਹੁੰਚ ਗਈ ਤੇ ਚਿੱਠੀ ਪਹੁੰਚਣ ਦਾ ਜਿਹੜਾ ਸੁਨੇਹਾ ਗੋਲਾ ਦਾਗ ਕੇ, ਤੋਪ ਦਾ ਗੋਲਾ ਦਾਗ ਕੇ ਉਸ ਵੇਲੇ ਜਿਹੜਾ ਸੀਗਾ ਸੁਨੇਹਾ ਪਹੁੰਚਾ ਦਿੱਤਾ ਕਿ ਚਿੱਠੀ ਪਹੁੰਚ ਗਈ ਹੈ। ਤੇ ਰਾਤ ਨੂੰ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਬਿਮਾਰੀ ਹਾਲਤ ਵਿੱਚ ਸੀਗਾ, ਉਸੇ ਵੇਲੇ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਇਸ ਖੈਬਰ ਦਰੇ ਦੇ ਵਿੱਚ ਪਹੁੰਚ ਜਾਂਦਾ। ਕਹਿੰਦੇ ਜਦੋਂ ਗਾਜ਼ੀਆਂ ਦਾ ਉਸ ਵੇਲੇ ਹੌਸਲਾ ਵਧਿਆ ਹੋਇਆ ਸੀਗਾ ਤੇ ਅੱਲਾਹੂ ਦੇ ਨਾਰੇ ਲਾ ਕੇ ਜਦੋਂ ਜ਼ੋਰਦਾਰ ਹਮਲਾ ਕੀਤਾ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਕਿ ਰਾਤ ਰਾਤ ਸਰਦਾਰ ਹਰੀ ਸਿੰਘ ਨਲੂਆ ਇਸ ਖੈਬਰ ਦੇ ਦਰੇ ਤੇ ਜਥੇਦਾਰ ਨਿਧਾਨ ਸਿੰਘ ਉਹਨਾਂ ਦੇ ਨਾਲ ਸਨ, ਧੰਨਾ ਸਿੰਘ ਨਾਲ ਸਨ, ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਗਿਆ। ਕਹਿੰਦੇ ਇੱਥੇ ਲਹੂ ਡੁਲਮੀ ਜਿਹੜੀ ਆ ਉਹ ਲੜਾਈ ਹੋਈ, ਪਰ ਜਦੋਂ ਇਹ ਪਤਾ ਲੱਗਾ ਸਰਦਾਰ ਹਰੀ ਸਿੰਘ ਨਲੂਆ ਇੱਥੇ ਮੌਜੂਦ ਹੈ, ਕਹਿੰਦੇ ਉਸ ਵੇਲੇ ਉਹਨਾਂ ਦੀਆਂ ਲੱਤਾਂ ਕੰਬ ਗਈਆਂ। 14 ਤੋਪਾਂ ਜਿਹੜੀਆਂ ਖਾਲਸੇ ਨੇ ਉਸ ਵੇਲੇ ਹਮਲਾ ਕਰਕੇ ਆਪਣੇ ਕੋਲ ਰੱਖ ਲਈਆਂ, ਪਰ ਜਦੋਂ ਸਰਦਾਰ ਹਰੀ ਸਿੰਘ ਨਲੂਆ ਖੈਬਰ ਦਰੇ ਦੇ ਅੰਦਰ ਗਿਆ ਤੇ ਜਿਹੜੇ ਉਸ ਵੇਲੇ ਕੁੰਦਰਾ ਸਨ ਉਹਨਾਂ ਦੇ ਵਿੱਚ ਉਸ ਵੇਲੇ ਸਿਪਾਹੀ ਲੁਕੇ ਹੋਏ ਸਨ। ਕਹਿੰਦੇ ਆ ਕਿ ਸਰਦਾਰ ਹਰੀ ਸਿੰਘ ਨਲੂਏ ਨੂੰ ਇੱਕ ਖੰਜਰ ਲੱਗਾ, ਇੱਕ ਤੀਰ ਲੱਗਾ, ਉਸ ਨੂੰ ਪੁੱਟ ਦਿੱਤਾ ਗਿਆ, ਪਰ ਅਖੀਰ ਜਿਹੜਾ ਸੀਗਾ ਜਿਹੜੀਆਂ ਗੋਲੀਆਂ ਲੱਗੀਆਂ ਉਹ ਗੋਲੀਆਂ ਜਿਹੜੀਆਂ ਸਨ ਪੇਟ ਵਿੱਚ ਲੱਗ ਗਈਆਂ, ਲੱਕ ਵਿੱਚ ਲੱਗ ਗਈਆਂ, ਉਹ ਗੋਲੀਆਂ ਦੇ ਕਰਕੇ ਇੱਕ ਜ਼ਖਮ ਗਹਿਰੇ ਜ਼ਖਮ ਹੋ ਗਏ ਤੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ ਅਕਾਲ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਾ ਹੈ ਔਰ ਸੋਚਦਾ ਹੈ ਕਿ ਇਸ ਮੈਦਾਨੇ ਜੰਗ ਦੇ ਵਿੱਚ ਜੇ ਕਿਤੇ ਮੈਂ ਡਿੱਗ ਪੈਂਦਾ ਤਾਂ ਹੋ ਸਕਦਾ ਸਿੱਖੀ ਦੀ ਦਸਤਾਰ ਨੀਵੀਂ ਹੋ ਜਾਏ। ਉਸ ਵੇਲੇ ਆਪਣੇ ਘੋੜੇ ਨੂੰ, ਜਿਹੜੇ ਸਿੱਖਿਅਤ ਘੋੜੇ ਹੁੰਦੇ ਸਨ, ਉਸ ਵੇਲੇ ਨੂਨ ਨਿਕਲ ਚੱਲ ਘੋੜਿਆ ਕਿਲੇ ਵੱਲ, ਅਸੀਂ ਪਾਵਣਾ ਨੀ ਦੂਜੀ ਵਾਰ ਫੇਰਾ, ਗੋਲੀ ਲੱਗੀ ਹੈ ਕਹਿਰ ਕਲੇਰ ਵਾਲੀ। ਕਹਿੰਦੇ ਗੋਲੀ ਇੰਨੀ ਜ਼ਖਮੀ ਕਰ ਚੁੱਕੀ ਹੈ, ਜ਼ਖਮੀ ਹੋਇਆ ਅੱਜ ਸਰਦਾਰ ਤੇਰਾ, ਕਾਦਰ ਯਾਰ ਜੇ ਲੈ ਚੱਲੇ ਅੱਜ ਡੇਰੇ, ਤੇਰਾ ਕਦੇ ਨਾ ਭੁੱਲੂੰਗਾ ਪਿਆਰ ਸ਼ੇਰਾ, ਤੇਰਾ ਕਦੇ ਨਾ ਭੁੱਲੂੰਗਾ ਪਿਆਰ ਸ਼ੇਰਾ, ਮੇਰੇ ਘੋੜਿਆ ਮੈਨੂੰ ਕਿਸੇ ਤਰ੍ਹਾਂ। ਉਸ ਵੇਲੇ ਦੇ ਸਿੱਖਿਅਤ ਹਾਥੀ ਸਿੱਖਿਅਤ ਘੋੜੇ ਸਨ। ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੇ ਫਿਰ ਜਦੋਂ ਜਮਰੌਦ ਦੇ ਕਿਲੇ ਵਿੱਚ ਚਲੇ ਗਏ ਉਸੇ ਹੀ ਰਾਤ ਸਵਾਸ ਪੂਰੇ ਹੋ ਗਏ, ਪਰ ਮੁਗਲੀਆ ਫੌਜਾਂ ਜਿਹੜੀਆਂ ਸਨ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਤੋਂ ਡਰਦੀਆਂ ਸਨ, ਉਹ ਸਾਰੀਆਂ ਜਿਹੜੀਆਂ ਨੇ ਉਸ ਵੇਲੇ ਦੌੜ ਚੁੱਕੀਆਂ ਸਨ। ਅੱਜ ਉਸ ਮਹਾਨ ਸ਼ਹੀਦ ਦਾ ਅੱਜ ਸ਼ਹੀਦੀ ਦਿਹਾੜਾ ਹੈ, ਕੌਮ ਨੂੰ ਕੌਮ ਦੇ ਨੌਜਵਾਨਾਂ ਨੂੰ ਫਕਰ ਕਰਨਾ ਚਾਹੀਦਾ ਹੈ। ਅੱਜ ਕਹਿੰਦੇ ਆ ਸਾਡੇ ਕੋਲ ਆਗੂ ਕੋਈ ਨਹੀਂ, 15 ਸਾਲ ਦੀ ਉਮਰ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਸੂਰ ਤੇ ਹਮਲਾ ਕੀਤਾ, 15 ਸਾਲ ਦੀ ਉਮਰ 'ਚ ਸਰਦਾਰ ਹਰੀ ਸਿੰਘ ਨਲੂਏ ਨੇ ਜਿੱਤ ਆਪਣੇ ਨਾਮ ਕੀਤੀ ਸੀਗੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਆਪਣੇ ਇਤਿਹਾਸ ਤੇ ਮਾਣ ਹੋਵੇ। ਆਈ ਪ੍ਰਾਊਡ ਟੂ ਬੀ ਏ ਸਿੱਖ, ਸਾਨੂੰ ਸਿੱਖ ਹੋਣ ਤੇ ਮਾਣ ਹੋਵੇ ਕਿ ਸਾਡੇ ਕੋਲ ਇੰਨਾ ਮਹਾਨ ਜਰਨੈਲ ਤੇ ਇੰਨਾ ਵੱਡਾ ਮਹਾਨ ਇਤਿਹਾਸ ਹੈ। ਆਓ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਜੋ ਸ਼ਬਦ ਨੇ ਸ਼ਬਦ ਵਿਚਾਰ ਕਰਨ ਦਾ ਯਤਨ ਕਰੀਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਗੱਜ ਕੇ ਆਖੋ ਸਤਨਾਮ ਸ਼੍ਰੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ, ਦਿਨ ਰਾਤ ਕਮਾਏ ਅੜੋ, सो आयो माथा।
आसा महला पंजवां, शहीदां दे सरताज धन श्री गुरु अर्जन देव महाराज जी की बख्शिश है। ये सारा ही शब्द एक अकाल पुरख एक परमात्मा वाहिगुरु दे नाल जुड़न की प्रेरणा करता है। और पहले बचन दे विच सतगुरु जी बचन करते ने कि दिन रात जिहड़ा असी कर्म कर रहे हैं, करमी आपो अपनी के नेड़े के दूर, जिनी नाम ते आया गे मशक्कत काल, नानक ते मुखुजले केती छुट्टी नाल। कर्म करके इंसान परमात्मा दे नेड़े हो जांदा, दूर हो जांदा। जेड़े असी कर्म कर रहे हैं ये संस्कार बनते ने, साडे बच्चे जो साडे कोल बचपन विच सिख रहे ने वह जवानी विच करनगे, उन्हां दा संस्कार बन गया। जो जवानी विच असी धर्म कर्म किते होणगे फिर बुढ़ेपा दुखदाई नहीं होगा, क्योंकि वह संस्कार वह कर्म जड़े ने पवित्र कर्म जड़े ने उस बुढ़ेपे दे विच भी अंदर सुख ते शांति प्रदान करते ने। सतगुरु जी पहली पंक्ति दे विच बचन करते ने कि साडे मत्थे ते जड़े लेख ने जड़े कर्म ने जड़े संस्कार दे ओ जड़े नाल नाल लिखे जा रहे ने।
जिस पास लुकाए दड़ो सो वेखी साथ,
जिदे कोल असी लुका के कर्म करदे आ ना कि परमात्मा देख नहीं रहा, गुरुद्वारे आण के साडा जड़ा बॉडी लैंग्वेज साडा जड़ा जड़ा विचार जड़ा है सेवा करदे आ, साडा गुरुद्वारे विचार होर हुंदा है, पर गुरुद्वारे तो बाहर जाके साडा विचार होर हो जांदा है। सज्जन ठग गुरु नानक साहब महाराज जी दे मन विच दया आई, है तां सज्जन सी पर तिलक गया, माया ते करके कतल कर रहा। ते सज्जन ठग नूं जाके गुरु नानक साहब महाराज जी ने प्रेरणा दित्ती सीगी, ओह शब्द जिहड़ा सीगा ना उहदे मन नूं लग गया सीगा, सज्जन सही नाल मैं चलदिया नाल चलन, जिथे लेखा मंगिए जिथे खड़े दसन भाव। सज्जना ओ सज्जन है भाव अकाल पुरख परमात्मा साडे कर्म देख रहा है, असली परमात्मा वाहगुरु जिहड़ा उहदे कोल कोई भी इंसान जिहड़ा है कोई लुका कोई अपना कर्म छुपा नहीं सकदा।
संग देखै करन हारा काए पाप कमाईए,
पाप कमाम दिया तेरा कोई ना बेली राम, पाप जिहड़ा संग देख रहा है ते फिर इंसान नूं पाप पाप तो बाद तुहाडे मन विच जिहड़ा कोई फुरना चल रहा, एक तां तुहाडी बॉडी एक्शन करदी है ना, तुसीं कर्म करदे जे किसे दा कतल करदे जे फिर वह जुर्म बन जांदा, उसकी सजा हुंदी है। लेकिन जिहड़ा तुसीं फुरने करके पाप करदे जे, मन करके भी पाप करदे जे कोई विचार फुरना आ जांदा है ते फिर ये तू जो फुरने तेरे मन दे अंदर आ रहे ने ये पाप तू क्यों कमा रहा है।
सुकृत कीजे नाम लीजे नरक मूल ना जाइए,
शुभ कर्म कर चंगे कर्म कर ते फिर दोजक दा नरक दा डर नहीं होवेगा। इत्थे कह सकते हैं कि जे असी जूंदिया जी पवित्र कर्म करदे हां ते फिर सानू इत्थे भी कोई भी ऐसा जीवन दे विच संकट नहीं आ सकता, साडे बच्चे जड़े ने ओ धर्मी होणगे, समाज धर्मी होवेगा। भाव एक तां नरक दा डरावा दिता जांदा सीगा जिहड़ा मरन तो बाद है, पर जिउंदियां जी ऐसे इंसान जिहड़े कुकर्म करदे ने पाप करदे ने उहनां नूं इत्थे तुसीं वेख लो जिउंदियां जी नरक भोगना पैंदा है।
आठ पहर हर नाम सिमरहो चला तेरा साथे,
श्वास श्वास परमात्मा नूं चेते कर, हर वेले याद कर, शुकराना कर, कुछ शकदा है तां शुकराना कर। ए जिहड़े धरती दे विच सानू पदार्थ मिले होए ना, पानी मिलिया होया, खनिज पदार्थ मिले होए ने, ऑक्सीजन फ्री है, अठे पहर परमात्मा दा शुकराना कर। इस बदले असी कोई बहुत वड्डी रकम नहीं तार दे, साडी जिंदगी दे विच परमात्मा वाहिगुरु ने बेअंत ऐसे खजाने जिहड़े आ सानू बख्शिश किते होए ने, परिवार दिता होया है और ए समाज दिता होया है, सिखी विच जन्म दिता होया है। ते आठ पहर उस हरी परमात्मा दा नाम जिहड़ा है उस नूं चेते कर।
भज साध संगत सदा नानक मिटहै दुख कमाते,
केवल जिहड़ा ना संसार दे उत्ते जिहड़ा दुख है रोग है पाप किते होए कर्म, मेरे माधो जी सत संगत मिले सुतरिया, आ वो पवित्र ਜਿਹੜੀ ਉਹ ਬਖਸ਼ਿਸ਼ ਰੂਪੀ ਸੰਗਤ ਹੈ, ਭਾਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ।
ਬਲਵੰਚ ਕਰ ਉਦਰ ਪਰ ਹੈ ਮੂਰਖ ਗਾਵਾਰਾ।
ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਜਿਹੜੇ ਅਸੀਂ ਦੁਬਿਧਾ ਵਿੱਚ ਕਰਮ ਕਰ ਰਹੇ ਹਾਂ, ਮੂਰਖ ਗਵਾਰ, ਇਹਨਾਂ ਕਰਮਾਂ ਦਾ ਕੋਈ ਫਾਇਦਾ ਨਹੀਂ ਹੋਣਾ।
ਸਭ ਕਿਛ ਦੇ ਰਹਿਆ ਹਰ ਦੇਵਨ ਹਾਰਾ।
ਇਹ ਪਰਮਾਤਮਾ ਵਾਹਿਗੁਰੂ ਨੇ ਕਿੱਡੀਆਂ ਵੱਡੀਆਂ ਦਾਤਾਂ ਦਿੱਤੀਆਂ ਹੋਈਆਂ ਨੇ, ਉਹੀ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਮਾਨੁਖ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਉਸ ਪਰਮਾਤਮਾ ਵਾਹਿਗੁਰੂ ਦਾਤਾ ਹੈ।
ਦਾਤਾਰ ਸਦਾ ਦਿਆਲ ਸੁਵਾਮੀ, ਕਾਏ ਮਨਹੋ ਵਿਸਾਰੀਐ।
ਐਸਾ ਦਾਤਾ ਦਤਾਰ ਜਿਹੜਾ ਸਾਰੀਆਂ ਦਾਤਾ ਦੇ ਰਿਹਾ, ਇਸ ਦਤਾਰ ਵਾਹਿਗੁਰੂ ਨੂੰ ਤੂੰ ਕਿਉਂ ਵਿਸਾਰ ਦਿੱਤਾ।
ਮਿਲ ਸਾਧ ਸੰਗੇ ਭਾਜਨ ਸੰਗੇ, ਕੁੱਲ ਸਮੂਹਾ ਤਾਰੀਐ।
ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਭਾਵ ਇਸ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਵਾਹਿਗੁਰੂ ਦੇ ਨਾਮ ਜਪਿਆ ਕੁੱਲਾਂ ਦਾ ਵੀ ਆਧਾਰ ਹੋ ਜਾਵੇਗਾ।
ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਆਧਾਰਾ।
ਬੜੇ ਬੜੇ ਸਿੱਧ ਨਾਥ ਜਿਹੜੀ ਸਮਾਧੀਆਂ ਲਾ ਕੇ ਬੈਠੇ ਹੋਏ ਨੇ, ਉਹਨਾਂ ਦਾ ਸਾਰਿਆਂ ਦਾ ਕਹਿ ਲਈਏ ਕਿ ਅਜੋਕੇ ਸਮੇਂ ਦੇ ਵਿੱਚ ਗੁਰਮੁਖਾਂ ਦਾ ਜਿਹੜਾ ਆਧਾਰ ਹੈ ਕੇਵਲ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ।
ਬਿਨਵੰਤ ਨਾਨਕ ਸਦਾ ਭਜੀਐ, ਪ੍ਰਭ ਏਕ ਕਰਨ ਹਾਰਾ।
ਨਾਨਕ ਜੀ ਬੇਨਤੀ ਕਰਦੇ ਨੇ ਕਿ ਉਸ ਪਰਮਾਤਮਾ ਨੂੰ ਭਜੀਏ ਭਜੀਏ, ਭਾਵ ਉਹਦੀ ਬੰਦਗੀ ਕਰੀਏ, ਜਿਹੜਾ ਇੱਕ ਹੀ ਪਰਮਾਤਮਾ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ, ਇੱਕ ਪੰਕਤੀ ਜਿਹੜੀ ਹੈ ਇੱਕ ਪਰਮਾਤਮਾ ਵਾਸਤੇ ਜੁੜ ਕੇ ਬੋਲੀਏ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਓਅੰਕਾਰ ਲਿਖਿਆ ਸੀਗਾ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਉਹ ਇੱਕ ਪਰਮਾਤਮਾ ਵਾਹਿਗੁਰੂ ਜਿਹੜਾ ਕਰਨਹਾਰ ਹੈ, ਉਸ ਨਾਲ ਜੁੜਨਾ ਕਰੀਏ।
ਹੋਟ ਨਾ ਕੀਚਈ ਪ੍ਰਭ ਪਰਖਣ ਹਾਰਾ।
ਹਿਰਦੇ ਦੇ ਵਿੱਚ ਖੋਟ ਨਾ ਰੱਖ, ਉਹ ਪਰਮਾਤਮਾ ਪਰਖਣਹਾਰ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਅੰਦਰ ਦੀ ਜਾਣਦਾ ਹੈ।
ਕੂੜ ਕਪਟ ਕਮਾਵਦੜੇ ਜਨਮ ਹੈ ਸੰਸਾਰਾ।
ਸੰਸਾਰ ਦੇ ਉੱਤੇ ਕੇਵਲ ਤਾਂ ਕੂੜ ਇਕੱਠਾ ਕੀਤਾ, ਝੂਠ ਹੀ ਕਮਾਇਆ ਹੈ। ਜਨਮ ਹੈ ਸੰਸਾਰਾ, ਸੰਸਾਰ ਦੇ ਉੱਤੇ ਆਣ ਕੇ ਜਿਹੜਾ ਮਨੋਰਥ ਸੀ ਉਸ ਨੂੰ ਪੂਰਾ ਨਹੀਂ ਕੀਤਾ।
ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ।
ਜਿਸਨੇ ਇੱਕ ਪਰਮਾਤਮਾ ਦਾ ਲੜ ਫੜ ਲਿਆ, ਇੱਕ ਨੂੰ ਧਿਆਉਣਾ ਕੀਤਾ, ਤਾਂ ਉਹ ਪਰਮਾਤਮਾ ਵਾਹਿਗੁਰੂ ਦੇ ਇਸ ਰਜਾ ਰੂਪੀ ਹੁਕਮ ਦੇ ਵਿੱਚ ਚੱਲ ਕੇ ਇਸ ਸੰਸਾਰ ਸਾਗਰ ਨੂੰ ਤਰ ਗਿਆ।
ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਨਾਈ ਆਇਆ।
ਤਜ ਤਿਆਗ ਦੇ ਕਾਮ ਨੂੰ, ਕ੍ਰੋਧ ਨੂੰ, ਮੋਹ ਨੂੰ, ਲੋਭ ਨੂੰ, ਹੰਕਾਰ ਨੂੰ, ਔਰ ਖਾਸ ਤੌਰ ਤੇ ਭਲੇ ਪੁਰਖਾਂ ਦੀ ਜਿਹੜੀ ਨਿੰਦਿਆ ਉਸ ਨੂੰ ਛੱਡ ਦੇ।
ਜਲ ਥਲ ਮਹੀਅਲ ਰਵਿਆ ਸਵਾਮੀ ਊਚ ਅਗਮ ਅਪਾਰਾ।
ਪਰਮਾਤਮਾ ਜਲ ਵਿੱਚ, ਥਲ ਵਿੱਚ, ਆਕਾਸ਼, ਹਰ ਜਗ੍ਹਾ, ਸਾਰੀ ਜਗ੍ਹਾ ਉਹ ਪੂਰਕ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਉਹ ਪਰਮਾਤਮਾ ਵਾਹਿਗੁਰੂ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ।
ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ।
ਨਾਨਕ ਆਖਦਾ ਹੈ ਪੰਜਵੀਂ ਜੋਤ ਦੇ ਵਿੱਚ, ਕੇਵਲ ਤਾਂ ਕੇਵਲ ਆਸਰਾ ਜਿਹੜਾ ਹੈ ਉਹ ਅਕਾਲ ਪੁਰਖ ਗੁਰੂ ਦੇ ਸ਼ਬਦ ਦਾ ਰੱਖਣਾ ਚਾਹੀਦਾ ਹੈ।
ਦੇਖ ਹਰ ਚੰਦੋਰੜੀ ਅਸਥਿਰ ਕਿਛ ਨਾਹੀ।
ਇਹ ਇੱਕ ਭੁਲੇਖਾ ਬਣਿਆ ਹੋਇਆ, ਜਿਵੇਂ ਬਦਲੀ ਜਿਹੜੀ ਹੈ ਇੱਕ ਥਾਂ ਤੇ ਟਿਕਦੀ ਨੀ। ਇਹ ਸੰਸਾਰ ਜਿਹੜਾ ਹੈ ਭਲਿਆ ਬਿਨ ਸੰਹਾਰ ਹੈ,
ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ।
ਦੁਨੀ ਚੰਦ ਨੇ ਵੀ ਤਾਂ ਸੰਦ ਸੱਤ ਜਿਹੜੇ ਹੈ ਉਹ ਝੰਡੇ ਚਲਾਏ ਹੋਏ ਸੀਗੇ ਲਾਹੌਰ ਦੇ ਵਿੱਚ ਕਿ ਬੜਾ ਧਨਵਾਨ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਸੂਈ ਦਿੱਤੀ ਸੀਗੀ, ਉਸ ਨੂੰ ਗਿਆਨ ਹੋ ਗਿਆ ਕਿ ਉਸ ਪਰਮਾਤਮਾ ਦੇ ਘਰ ਦੇ ਵਿੱਚ ਕੁਝ ਨਹੀਂ ਜਾ ਸਕਦਾ। ਜੇ ਮਾਰਗ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ, ਉੱਥੇ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਨਿਭਣਾ ਹੈ।
ਹਰ ਸੰਗ ਸਾਥੀ ਸਦਾ ਤੇਰਾ ਦਿਨ ਸਰੈਣ ਸੰਭਾਲੀ ਹੈ।
ਜਿਹੜਾ ਤੇਰਾ ਸੰਗ ਸਾਥੀ ਹੈ ਪਰਮਾਤਮਾ ਦਾ ਨਾਮ ਜਿਹੜਾ ਹੈ, ਜਿਸਨੇ ਤੈਨੂੰ ਜੀਵਨ ਦੇ ਵਿੱਚ ਉਹ ਆਤਮਕ ਸੁੱਖ ਦੇਣਾ ਹੈ, ਉਹ ਸਾਥੀ ਨੂੰ ਅਸਲੀ ਸਾਥੀ ਤੇਰਾ ਜਿਹੜਾ ਹੈ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ।
ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀ ਹੈ।
ਜਿਹੜੇ ਅਸੀਂ ਭਰਮ ਦੇ ਵਿੱਚ ਪਏ ਹੋਏ ਹਾਂ, ਇਹ ਸੰਸਾਰ ਇੱਕ ਪਰਮਾਤਮਾ ਇੱਕ ਵਾਹਿਗੁਰੂ ਦੀ ਰਚਨਾ ਹੈ, ਸਾਡੇ ਮਨ ਦੇ ਵਿੱਚ ਭਾਉ ਕੋਈ ਦੂਸਰਾ ਭੁਲੇਖਾ ਨਹੀਂ ਹੋਣਾ ਚਾਹੀਦਾ।
ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ।
ਜਿਹੜਾ ਮਿੱਤਰ ਹੈ, ਜਿਹੜਾ ਜੋਬਨ ਹੈ, ਜਿਹੜਾ ਮਾਲ ਹੈ, ਜੋ ਕੁਝ ਵੀ ਹੈ ਇਹ ਤੇਰੇ ਨਾਲ ਚੱਲਣ ਵਾਲਾ ਨਹੀਂ, ਕੇਵਲ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਤੇਰਾ ਮਿੱਤਰ ਹੈ।
ਬਿਨਵੰਤ ਨਾਨਕ ਵਡ ਭਾਗ ਪਾਈਐ ਸੁਖ ਸਹਿਜ ਸਮਾਹੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਰਸ ਕਰਦੇ ਨੇ, ਵੱਡੇ ਪਾਗਾਂ ਦੇ ਨਾਲ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਵੱਡੇ ਪਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਦੀ ਪ੍ਰਾਪਤੀ ਦੇ ਨਾਲ ਅਕਾਲ ਪੁਰਖ ਦਾ ਮਿਲਾਪ ਹੁੰਦਾ ਤੇ ਅੰਦਰ ਸਹਿਜ ਆ ਜਾਂਦਾ ਹੈ, ਟਿਕਾ ਆ ਜਾਂਦਾ ਹੈ। ਉਹ ਅਵਸਥਾ ਜਿਹੜੀ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਸੋ ਬਹੁਤ ਬਹੁਤ ਧੰਨਵਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ, ਸਮੁੱਚੇ ਪ੍ਰਬੰਧ ਦਾ। ਔਰ ਆਓ ਆਉਣ ਵਾਲੇ ਸਮੇਂ ਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਇਸ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਆਪਣੇ ਨਿਤਨੇਮ ਦੇ ਵਿੱਚ ਨੌਵੇਂ ਮਹੱਲੇ ਦੇ ਸਲੋਕ ਜਿਹੜੇ ਆ ਅਰਥਾਂ ਸਮੇਤ ਵੀ ਪੜ੍ਹੀਏ ਤੇ ਉਹਨਾਂ ਨੂੰ ਨਾਲ ਨਾਲ ਨਿਤਨੇਮ ਦੇ ਵਿੱਚ ਸ਼ਾਮਲ ਵੀ ਕਰੀਏ। ਹੁਣ ਆਖਰੀ ਦੋ ਪੰਕਤੀਆਂ ਭਰ ਕੇ ਅਸੀਸ ਪ੍ਰਾਪਤ ਕਰੀਏ ਜੀ।
ਨੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ, ਬਿਨਵੰਤ ਨਾਨਕ ਵਡ ਭਾਗ ਪਾਈਐ ਸੁਖ ਸਹਿਜ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।